ਸੰਮਣ ਬੁਰਜ ਤੇ ਪੁਰਾਣੀਆਂ ਯਾਦਗਾਰਾਂ ਪੰਜਾਬ ਦੀ ਰਾਜਧਾਨੀ ਲਾਹੌਰ ਦੇ ਵਿੱਚ ਸੁਭਾਇਮਾਨ ਨੇ, ਪਰ ਉਹਨਾਂ ਸਾਰਿਆਂ ਵਿੱਚੋਂ ਸੁੰਦਰ ਸਥਾਨ, ਪੂਜਨੀਕ ਸਥਾਨ, ਸਤਿਕਾਰਯੋਗ ਸਥਾਨ ਜਿਹਦੀ ਸੋਭਾ ਦੇ ਬਰਾਬਰ ਲਾਹੌਰ ਦੀ ਕੋਈ ਬਿਲਡਿੰਗ ਦੀ ਸੋਭਾ ਨਹੀਂ ਹੈ, ਉਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਦਿਹਰਾ ਹੈ, ਜਿੱਥੇ ਮਹਾਰਾਜ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ, ਉਹ ਸਥਾਨ ਪੂਜਨੀਕ ਬਣਿਆ ਹੋਇਆ। ਇਹ ਕੁਦਰਤ ਦਾ ਅਸੂਲ ਹੈ, ਇਹਨੂੰ ਕੋਈ ਰੋਕ ਨਹੀਂ ਸਕਦਾ, ਕੋਈ ਇਹਨੂੰ ਬਦਲ ਨਹੀਂ ਸਕਦਾ, ਹਮੇਸ਼ਾ ਐਸਾ ਹੁੰਦਾ ਆਇਆ ਹੈ ਔਰ ਹੁੰਦਾ ਰਹੇਗਾ। ਸ਼ਰਤ ਇਹ ਹੈ ਕਿ ਸ਼ਹਾਦਤ ਪ੍ਰਾਪਤ ਕਰਨ ਵਾਲੇ ਦਾ ਲਕਸ਼ ਮਹਾਨ ਹੋਣਾ ਚਾਹੀਦਾ। ਸ਼ਹਾਦਤ ਦਾ ਮਤਲਬ ਕੀ ਹੈ? ਅਰਬੀ ਭਾਸ਼ਾ ਦਾ ਇਹ ਸ਼ਬਦ ਹੈ ਸ਼ਹਾਦਤ, ਪੰਜਾਬੀ ਚ ਆਪਾਂ ਇਹਨੂੰ ਸ਼ਹੀਦੀ ਕਹਿੰਦੇ ਨੇ। ਸ਼ਹਾਦਤ ਤੋਂ ਸ਼ਹੀਦੀ ਬਣਿਆ। ਸ਼ਹਾਦਤ ਦਾ ਮਤਲਬ ਹੁੰਦਾ ਗਵਾਹੀ ਦੇਣੀ, ਵਿਟਨੈਸ, ਗਵਾਹ ਕਚਹਿਰੀ ਦੇ ਵਿੱਚ ਜਾ ਕੇ ਜੱਜ ਦੇ ਸਾਹਮਣੇ ਗਵਾਹੀ ਦਿੰਦਾ ਹੈ, ਉਹ ਆਪਣੇ ਧਰਮ ਗ੍ਰੰਥ ਦੀ ਸਹੁੰ ਚੁੱਕਦਾ ਹੈ, ਜੇ ਮੁਸਲਮਾਨ ਹੈ ਤੇ ਕੁਰਾਨ ਤੇ ਹੱਥ ਰੱਖਦਾ, ਜੇ ਹਿੰਦੂ ਹੈ ਤੇ ਗੀਤਾ ਤੇ ਹੱਥ ਰੱਖਦਾ, ਉਹ ਕਹਿੰਦਾ ਕਿ ਮੈਨੂੰ ਆਪਣੇ ਧਰਮ ਦੀ ਸਹੁੰ ਹੈ, ਮੈਨੂੰ ਗੀਤਾ ਦੀ ਸਹੁੰ ਹੈ, ਮੈਨੂੰ ਕੁਰਾਨ ਦੀ ਕਸਮ ਹੈ, ਮੈਂ ਜੋ ਕੁਝ ਕਹਾਂਗਾ ਸੱਚ ਕਹਾਂਗਾ, ਸੱਚ ਤੋਂ ਸਿਵਾ ਕੁਝ ਨਹੀਂ ਕਹਾਂਗਾ। ਉਸ ਤੋਂ ਬਾਅਦ ਉਹ ਬੰਦਾ ਬੋਲਦਾ, ਉਹਦੇ ਬੋਲ ਜੱਜ ਦੇ ਕਚਹਿਰੀ ਦੇ ਵਿੱਚ ਨੋਟ ਕੀਤੇ ਜਾਂਦੇ ਨੇ, ਅੱਖਰ ਟੂ ਅੱਖਰ ਲਿਖੇ ਜਾਂਦੇ ਨੇ। ਉਸ ਗਵਾਹੀ ਦੇ ਆਧਾਰ ਤੇ ਉਸ ਕੇਸ ਦਾ ਫੈਸਲਾ ਹੁੰਦਾ। ਸ਼ਹੀਦ ਆਪਣੀ ਜਾਨ ਵਾਰਦਾ, ਆਪਣੀ ਜ਼ਿੰਦਗੀ ਕੁਰਬਾਨ ਕਰਦਾ ਤੇ ਗਵਾਹੀ ਦਿੰਦਾ ਹੈ। ਅਲੋਕੋ ਦੁਨੀਆਂ ਦੇ ਵਿੱਚ ਸੁਣ ਲਓ, ਦੇਖ ਲਓ, ਜਿਹੜੀ ਗੱਲ ਵਾਸਤੇ ਮੈਂ ਮਰ ਰਿਹਾ ਉਹ 16 ਨੇ ਸੱਚ ਹੈ, ਮੈਂ ਸੱਚ ਵਾਸਤੇ ਆਪਣੀ ਜਾਨ ਹੀ ਕੁਰਬਾਨ ਕਰ ਲਿਆ, ਇਸ ਤੋਂ ਵੱਡੀ ਹੋਰ ਕੋਈ ਗਵਾਹੀ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੱਤੀਆਂ ਤਵੀਆਂ ਤੇ ਬਹਿ ਕੇ ਸ਼ਹੀਦ ਹੋਏ, ਤੇ ਗੁਰੂ ਤੇਗ ਬਹਾਦਰ ਸਾਹਿਬ ਚਾਂਦਨੀ ਚੌਂਕ ਦੇ ਵਿੱਚ ਆਪਣਾ ਸੀਸ ਬਲੀਦਾਨ ਦਿੱਤਾ। ਘੱਲੂਘਾਰਿਆਂ ਦੀ ਇਹ ਲੜੀ ਸ਼ੁਰੂ ਹੋ ਗਈ, ਬੜੇ ਬੜੇ ਵੱਡੇ ਜੰਗ ਯੁੱਧ ਹੋਏ, ਦੋ ਘੱਲੂਘਾਰੇ ਪੁਰਾਤਨ ਸਮੇਂ ਵਿੱਚ ਤੇ ਤੀਸਰਾ ਘੱਲੂਘਾਰਾ 84 ਦੇ ਸਮੇਂ 'ਚ ਹੋਇਆ। ਘੱਲੂਘਾਰੇ ਦਾ ਮਤਲਬ ਹੈ ਉਹ ਦਿਨ, ਉਹ ਟਾਈਮ, ਉਹ ਸਮਾਂ, ਉਹ ਪੀਰੀਅਡ, ਜਿਸ ਪਿੰਡ ਦੇ ਵਿੱਚ, ਜਿਸ ਸਮੇਂ ਦੇ ਵਿੱਚ, ਜਿਸ ਟਾਈਮ ਦੇ ਵਿੱਚ ਹਜ਼ਾਰਾਂ ਬੇਗੁਨਾਹ ਲੋਕਾਂ ਨੂੰ ਜ਼ਾਲਮ ਕਤਲ ਕਰਦੇ ਨੇ, ਖੂਨ ਦੀਆਂ ਨਦੀਆਂ ਵਹਾ ਦਿੰਦੇ ਨੇ ਔਰ ਬਰਬਾਦੀ ਤਬਾਹੀ ਦਾ ਮੰਜ਼ਰ ਹੁੰਦਾ ਹੈ। ਜਿਹੜਾ ਪਹਿਲਾ ਘੱਲੂਘਾਰਾ ਇਤਿਹਾਸ ਵਿੱਚ ਆਉਂਦਾ ਹੈ ਉਹਨੂੰ ਆਪਾਂ ਛੋਟਾ ਘੱਲੂਘਾਰਾ ਕਹਿੰਦੇ। ਇਹ ਸਾਧ ਸੰਗਤ ਜੀ ਸਨ 1746 ਦੇ ਵਿੱਚ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਣ ਤੋਂ 38 ਸਾਲ ਬਾਅਦ ਹੋਇਆ। ਪੰਜਾਬ ਦੇ ਵਿੱਚ ਇਹ ਘੱਲੂਘਾਰਾ ਸਿੱਖ ਇਤਿਹਾਸ ਵਿੱਚ ਬੜੀ ਵੱਡੀ ਮਹੱਤਤਾ ਰੱਖਦਾ ਹੈ। ਇਹਦਾ ਕਾਰਨ ਬਣਿਆ ਸੀ ਉਸ ਵੇਲੇ ਦਾ ਲਾਹੌਰ ਸਰਕਾਰ ਦਾ ਦੀਵਾਨ ਲਖਪਤ ਰਾਏ, ਭਾਵੇਂ ਉਹ ਹਿੰਦੂ ਬਰਾਦਰੀ ਵਿੱਚੋਂ ਹੀ ਸੀ, ਜਿਸ ਬਰਾਦਰੀ ਦੀ ਰੱਖਿਆ ਵਾਸਤੇ ਕਲਗੀਧਰ ਪਾਤਸ਼ਾਹ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਕੁਰਬਾਨ ਕੀਤਾ ਸੀ, ਜਿਸ ਬਰਾਦਰੀ, ਜਿਸ ਧਰਮ ਦੀ ਰਾਖੀ ਵਾਸਤੇ ਸਾਹਿਬਜ਼ਾਦੇ ਨੀਹਾਂ ਵਿੱਚ ਚਿਣੇ ਗਏ ਸਨ ਔਰ ਜਿਸ ਧਰਮ ਦੀ ਮਰਯਾਦਾ ਨੂੰ ਬਚਾ ਕੇ ਰੱਖਣ ਵਾਸਤੇ ਹਜ਼ਾਰਾਂ ਸਿੰਘ ਸ਼ਹੀਦੀਆਂ ਪਾ ਰਹੇ ਸਨ। ਪਰ ਜਦੋਂ ਕਿਸੇ ਬੰਦੇ ਦੀ ਆ ਬੀਬੀਆਂ ਭੈਣਾਂ ਬਾਹਰ ਕਥਾ ਕਰ ਰਹੀਆਂ ਨੇ, ਜੇ ਕੋਈ ਸਿੰਘ ਜਾ ਕੇ ਬੇਨਤੀ ਕਰੇ ਬੀਬੀਆਂ ਨੂੰ ਤੇ ਬਾਹਰ ਦੀ ਕਥਾ ਬੰਦ ਹੋਵੇਗੀ ਤਾਂ ਹੀ ਅੰਦਰ ਕਥਾ ਹੋਵੇਗੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਖਾਲਸਾ ਜੀ, ਉਹ ਸਮਾਂ ਜਿਹੜਾ ਸੀ ਐਸਾ ਨਾਜ਼ੁਕ ਸੀਗਾ ਜਦੋਂ ਲਖਪਤ ਰਾਏ ਨੇ ਸਿੰਘਾਂ ਉੱਤੇ ਜ਼ੁਲਮ ਕੀਤੇ। ਇਸ ਨੂੰ ਆਪਾਂ ਲੱਖੂ ਰਾ ਪਾਪੀ ਕਹਿੰਦੇ ਹਾਂ। ਨਾ ਉਹਦਾ ਮਾਪਿਆਂ ਨੇ ਲਖਪਤ ਰਾਏ ਰੱਖਿਆ ਸੀ, ਉਹਦਾ ਭਰਾ ਜਸਪਤ ਰਾਏ ਸੀ, ਜਿਹੜਾ ਗੁਰਦੁਆਰਾ ਰੋੜੀ ਸਾਹਿਬ ਹੈ ਐਮਨਾਬਾਦ ਵਿੱਚ, ਜਿੱਥੇ ਭਾਈ ਲਾਲੋ ਜੀ ਕੋਧਰੇ ਦੀ ਰੋਟੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਖਾਧੀ ਸੀ ਤੇ ਮਲਕ ਭਾਗੋ ਦੇ ਕੂੜਿਆਂ ਵਿੱਚੋਂ ਲਹੂ ਦੀਆਂ ਧਾਰਾਂ ਵਗਾਈਆਂ ਸੀ। ਉਸ ਸ਼ਹਿਰ ਦੇ ਵਿੱਚ ਖਾਲਸੇ ਦਾ ਦਲ ਪਹੁੰਚਿਆ। ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਸੁਲਤਾਨਪੁਰ ਕੌਮ, ਉੱਥੇ ਰੋੜੀ ਸਾਹਿਬ ਜਾ ਕੇ ਜਦੋਂ ਖਾਲਸਾ ਬੈਠਣ ਲੱਗਾ, ਸਿੰਘਾਂ ਦਾ ਗੁਰਮਤਾ ਸੀ ਵੀ ਵਿਸਾਖੀ ਆ ਰਹੀ ਹੈ, ਵਿਸਾਖੀ ਦਾ ਆਪਾਂ ਜੋੜ ਮੇਲਾ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਸਥਾਨ ਤੇ ਕਰ ਲਈਏ। ਤੇ ਉਹ ਸਿੰਘ ਜਦੋਂ ਉੱਥੇ ਬੈਠਣ ਲੱਗੇ ਤੇ ਉੱਥੋਂ ਦਾ ਦੀਵਾਨ ਸੀਗਾ ਜਸਪਤ ਰਾਏ। ਅੱਜ ਤੇ ਆਪਾਂ ਸਾਧ ਸੰਗਤ ਜੀ ਬੜੀਆਂ ਬੜੀਆਂ ਵਧੀਆ ਕੋਠੀਆਂ 'ਚ ਰਹਿੰਦੇ ਹਾਂ ਔਰ ਬੜੇ ਸੋਹਣੇ ਸੋਹਣੇ ਮਹਾਰਾਜ ਨੇ ਮਕਾਨ ਤੇ ਸੋਹਣੇ ਘਰ ਦਿੱਤੇ ਨੇ, ਸੋਹਣੀਆਂ ਗੱਡੀਆਂ ਕਾਰਾਂ ਵਿੱਚ ਰਹਿੰਦੇ ਹਾਂ। ਉਸ ਵੇਲੇ ਸਾਡੇ ਬਜ਼ੁਰਗ ਜਿਹੜੇ ਸਨ ਉਹ ਘੋੜਿਆਂ ਦੀਆਂ ਕਾਠੀਆਂ 'ਤੇ ਰਹਿੰਦੇ ਸਨ। ਐਸਾ ਸਮਾਂ ਸੀ, ਰਾਤ ਕਿਤੇ ਦਿਨ ਕਿਤੇ ਬਿਤੈ ਹੈ, ਰਾਤ ਕਿਤੇ ਤੇ ਦਿਨ ਕਿਤੇ। ਰਾਤ ਜੇ ਲਾਹੌਰ ਦੇ ਵਿੱਚ ਨੇ ਤੇ ਸਵੇਰੇ ਉਹਨਾਂ ਨੂੰ ਮੁਲਤਾਨ ਪਹੁੰਚਣਾ ਪੈਂਦਾ ਸੀ, 100 ਮੀਲ 200 ਮੀਲ ਦਾ ਪਿੰਡਾਂ ਮਾਰ ਜਾਂਦੇ ਸਨ, ਜੰਗਲਾਂ 'ਚ ਰਹਿੰਦੇ ਸੀ। ਰਾਤ ਕਿਤੇ ਦਿਨ ਕਿਤੇ ਬਿਤੈ ਹੈ, ਹਾੜ ਨਾ ਦੇਣ ਪਰ ਪੀਵੇ ਪਾਣੀ, ਸਿਆਲੇ ਰੱਖੇ ਨਾ ਅਗਨ ਨਿਸ਼ਾਨੀ। ਹਾੜ ਦਾ ਮਹੀਨਾ ਗਰਮੀ ਬੜੀ ਹੁੰਦੀ ਸੀ ਤੇ ਗਰਮੀ ਦੇ ਵਿੱਚ ਧੁੱਪਾਂ ਆਲੂਆਂ ਦੇ ਵਿੱਚ ਜੰਗਲਾਂ ਵਿੱਚ ਗੁਜ਼ਾਰਾ ਕਰਨਾ, ਕੋਈ ਸਿਰ ਢੱਕਣ ਨੂੰ ਛੱਤ ਨਹੀਂ ਸੀ ਹੁੰਦੀ ਤੇ ਕਈ ਵਾਰੀ ਜੰਗ ਲੜਦਿਆਂ ਪਾਣੀ ਦਾ ਘੁੱਟ ਵੀ ਨਹੀਂ ਸੀ ਮਿਲਦਾ। ਹਾੜ ਨਾ ਦੇਣ ਪਰ ਪੀਵੇ ਪਾਣੀ, ਸਿਆਲੇ ਰੱਖੇ ਨਾ ਅਗਨ ਨਿਸ਼ਾਨੀ। ਤੇ ਸਿਆਲ ਦੇ ਦਿਨਾਂ ਵਿੱਚ ਠੰਡ ਦੇ ਵਿੱਚ ਕੋਈ ਕੱਪੜਾ ਸਰੀਰ ਤੇ ਕੋਈ ਨਹੀਂ ਸੀ ਹੁੰਦਾ, ਅੱਗ ਸੇਕਣ ਦਾ ਵੀ ਮੌਕਾ ਨਹੀਂ ਸੀ ਮਿਲਦਾ ਤੇ ਜੰਗਲਾਂ ਵਿੱਚ ਉਹ ਕੱਕਰ ਪਾਲੇ ਦੇ ਵਿੱਚ ਫਿਰਦੇ ਰਹਿੰਦੇ ਸਨ। ਪਰ ਇੱਕ ਨਿਸ਼ਾਨਾ ਸੀ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ। ਨਿਸ਼ਾਨਾ ਸੀ ਧਰਮ ਦਾ ਪ੍ਰਚਾਰ ਹੋਵੇ, ਜ਼ੁਲਮ ਦਾ ਨਾਸ ਹੋਵੇ। ਉਹਨਾਂ ਸਿੰਘਾਂ ਦੇ ਉੱਤੇ ਉਸ ਵੇਲੇ ਦੀ ਜਿਹੜੀ ਜ਼ਾਲਮ ਹਕੂਮਤ ਸੀ ਜ਼ਕਰੀਆ ਖਾਨ ਵਰਗਿਆਂ ਦੀ, ਉਹਨਾਂ ਨੇ ਇਨਾਮ ਰੱਖੇ ਸਨ। ਪੰਥ ਪ੍ਰਕਾਸ਼ ਵਿੱਚ ਲਿਖਿਆ ਹੈ, ਕਹਿੰਦੇ ਸਰਕਾਰ ਦਾ ਹੁਕਮ ਸੀ ਕਿ ਜਿਸ ਸਿਰ ਪਰ ਹੋਵੇ ਜਿਸਕੇ ਕੇਸ। ਅੱਜ ਦੇ ਸਾਡੇ ਨੌਜਵਾਨ ਬੱਚੇ ਪੰਜਾਬ ਵਿੱਚ ਤਾਂ ਮੈਂ ਦੇਖਿਆ ਜ਼ਿਆਦਾ ਢਿੱਲ ਵਰਤੀ ਹੈ, ਜੇ ਫਿਰ ਵੀ ਇੱਥੇ ਕਿਰਪਾ ਤੁਹਾਡੇ ਇੱਧਰ ਇਲਾਕੇ ਆਸਟ੍ਰੇਲੀਆ ਵਿੱਚ ਵੀ ਜਦੋਂ ਬੱਚੇ ਇੱਥੇ ਆਉਂਦੇ ਨਾ ਤੇ ਮੈਂ ਦੇਖਿਆ ਕਈ ਬੱਚੇ ਇੱਥੇ ਆ ਕੇ ਸਿੰਘ ਸਰ ਜਾਂਦੇ, ਮਹਾਰਾਜ ਦੀ ਕਿਰਪਾ ਸੰਗਤ ਮਿਲਦੀ ਹੈ। ਤੇ ਪੰਜਾਬ ਵਿੱਚ ਜੇ ਕੋਈ ਕੇਸ ਰੱਖੇ ਤੇ ਉਹਨੂੰ ਮਖੌਲ ਕਰਦੇ ਆ, ਟੀਚਰਾਂ ਕਰਦੇ ਆ, ਤੇ ਉਹ ਜੇ ਕੋਈ ਰੱਖਣਾ ਵੀ ਚਾਹੇ ਉਹਨੂੰ ਰੱਖਣ ਨਹੀਂ ਦਿੰਦੇ। ਪਰ ਉਹ ਸਮਾਂ ਸੀਗਾ ਜਦੋਂ ਸਿੰਘਾਂ ਨੂੰ ਕੇਸ ਰੱਖਣ ਦੇ ਬਦਲੇ ਆਪਣੇ ਸਿਰ ਦੇਣਾ ਪੈਂਦਾ ਸੀ। ਜ਼ਕਰੀਆ ਖਾਨ ਦਾ ਐਲਾਨ ਸੀ, ਸਿਰ ਪਰ ਹੋਵੇ ਜਿਸਕੇ ਕੇਸ, ਰਹਿਣ ਨਾ ਦੇਵੋ ਆਪਣੇ ਦੇਸ਼। ਮੈਂ ਪੰਜਾਬ 'ਚ ਨਹੀਂ ਰਹਿਣ ਦੇਣਾ। ਕੇਸਰ ਵਾਲੇ ਜੋ ਨਰ ਹੋਈ, ਬਾਲ ਬਿਰਧ ਲੱਭ ਛੱਡੋ ਨਾ ਕੋਈ। ਜੇ 9 ਸਾਲ ਦਾ 10 ਸਾਲ ਦਾ ਬੱਚਾ ਹੈ ਜਾਂ 90 ਸਾਲ ਦਾ ਬੁੱਢਾ, ਬਿਨਾਂ ਕਰਕਿਰਤ ਦੇ ਕਤਲ ਕਰ ਦਿਓ। ਸਾਧ ਸੰਗਤ ਜੀ, ਨਿੱਕੇ ਨਿੱਕੇ ਬੱਚੇ ਵੀ ਮਾਰੇ ਸਨ ਤੇ ਬੁੱਢੇ ਵੀ ਮਾਰੇ ਸਨ, ਕੇਸਰ ਵਾਲਾ ਕੋਈ ਨਹੀਂ ਸੀ ਛੱਡਿਆ। ਕੇਸਰ ਵਾਲੇ ਜੋ ਨਰ ਹੋਈ, ਬਾਲ ਬਿਰਧ ਲੱਭ ਛੱਡੋ ਨਾ ਕੋਈ। ਐਸਾ ਸਰਕਾਰੀ ਹੁਕਮ ਸੀਗਾ। ਸਿੰਘ ਜੰਗਲਾਂ ਚੋਂ ਨਿਕਲੇ ਗੁਰਦੁਆਰਾ ਰੋੜੀ ਸਾਹਿਬ ਅਹਿਮਦਾਬਾਦ, ਗੁਰੂ ਨਾਨਕ ਸਾਹਿਬ ਦੀ ਉਹ ਧਰਤੀ ਹੈ ਜਿੱਥੇ ਪਾਤਸ਼ਾਹ ਨੇ ਰੋੜਾਂ ਤੇ ਬਹਿ ਕੇ ਤਪ ਕੀਤਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹੋ, ਕਹਿੰਦੇ ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਬੜੇ ਭਾਗ ਹੱਥ ਸਿਉ ਬਣ ਆਈ। ਆਖੋ ਸਤਨਾਮ ਸ੍ਰੀ ਅਕਾਲ। ਉੱਥੇ ਹੈ ਗੁਰਦੁਆਰਾ ਰੋੜੀ ਸਾਹਿਬ। ਰੋੜੀ ਸਾਹਿਬ ਸਿੰਘਾਂ ਦਾ ਦਲ ਉਤਰਿਆ ਤੇ ਸਿੰਘਾਂ ਨੇ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੇ ਉਹਨਾਂ ਤਿਆਰੀ ਕੀਤੀ। ਅਜੇ ਤੰਬੂ ਲੱਗ ਗਏ, ਇੱਕ ਪਾਸੇ ਲੰਗਰ ਤਿਆਰ ਹੋਣ ਲੱਗ ਪਿਆ। ਇੰਨੇ ਨੂੰ ਉਹ ਜਸਪਤ ਰਾਏ ਦੀਵਾਨ, ਜੋ ਲਖਪਤ ਰਾਏ ਦਾ ਭਰਾ ਸੀਗਾ, ਉਹ ਆਇਆ ਆਪਣੀ ਫੌਜ ਲੈ ਕੇ ਤੇ ਸਿੰਘਾਂ ਨੂੰ ਕਹਿਣ ਲੱਗਾ, ਤੁਸੀਂ ਇੱਥੋਂ ਆਪਣਾ ਡੰਡਾ ਡੇਰਾ ਹੁਣੇ ਚੁੱਕੋ, ਤੁਸੀਂ ਹੁੰਦੇ ਕੌਣ ਮੇਰੇ ਸ਼ਹਿਰ ਜਾ ਕੇ ਡੇਰਾ ਲਾਉਣ ਵਾਲੇ। ਬਾਬਾ ਜੱਸਾ ਸਿੰਘ ਜੀ ਬੜਾ ਧੀਰ ਜਵਾਨ, ਸੂਰਬੀਰ, ਬਚਨ ਕੇ ਬਲੀ, ਬੜੇ ਯੋਧੇ ਸਨ। ਕਹਿਣ ਲੱਗੇ, ਲਖਪਤ ਰਾਏ, ਜਸਪਤ ਰਾਏ, ਇਹ ਆਪਣੇ ਸਤਿਗੁਰਾਂ ਦਾ ਸਥਾਨ ਹੈ, ਤੂੰ ਵੀ ਗੁਰੂ ਨਾਨਕ ਨੂੰ ਮੰਨਦਾ ਤੇ ਅਸੀਂ ਵੀ ਗੁਰੂ ਨਾਨਕ ਦੇ ਸਿੱਖ ਹਾਂ, ਅਸੀਂ ਆਪਣੇ ਗੁਰੂ ਦੇ ਦਰਬਾਰ ਵਿੱਚ ਆਏ ਹਾਂ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੂੰ ਮੱਥਾ ਟੇਕਣ ਆਏ ਹਾਂ, ਅਸੀਂ ਇੱਥੇ ਅਖੰਡ ਪਾਠ ਕਰਾਂਗੇ, ਭਜਨ ਬਾਣੀ ਕਰਾਂਗੇ, ਕੀਰਤਨ ਕਰਾਂਗੇ ਤੇ ਫਿਰ ਅਸੀਂ ਚਲੇ ਜਾਵਾਂਗੇ। ਤੇਰੇ ਤੋਂ ਅਸੀਂ ਕੁਝ ਖੋਹਦੇ ਕੋਈ ਨੀ, ਤੇਰੇ ਤੋਂ ਅਸੀਂ ਕੁਝ ਲੈਂਦੇ ਕੋਈ ਨੀ, ਆਪਣੇ ਗੁਰੂ ਦੇ ਘਰ ਬੈਠੇ ਹਾਂ। ਕਹਿਣ ਲੱਗਾ, ਮੈਂ ਕਿਸੇ ਗੁਰੂ ਨੂੰ ਨਹੀਂ ਮੰਨਦਾ, ਮੈਂ ਨਹੀਂ ਜਾਣਦਾ ਗੁਰੂ ਨੂੰ, ਤੁਸੀਂ ਮੇਰੇ ਇਲਾਕੇ ਵਿੱਚੋਂ, ਮੇਰੀ ਹੱਦ ਵਿੱਚੋਂ ਇਸੇ ਵੇਲੇ ਬਾਹਰ ਹੋ ਜਾਓ, ਮੈਂ ਤੁਹਾਨੂੰ ਇੱਥੇ ਵੇਖਣਾ ਨਹੀਂ ਚਾਹੁੰਦਾ। ਬਾਬਾ ਜੀ ਨੇ ਫਿਰ ਸਮਝਾਇਆ, ਉਹ ਹਾਥੀ ਤੇ ਬੈਠਾ ਹੀ ਉੱਤੇ ਰੋਹਬ ਝਾੜੀ ਜਾਂਦਾ ਸੀ, ਹਾਥੀ ਤੋਂ ਥੱਲੇ ਨਹੀਂ ਉਤਰਿਆ ਜਸਪਤ ਰਾਏ, ਹਾਥੀ ਤੇ ਬੈਠਾ ਸੀ, ਉਹਦੇ ਨਾਲ ਉਹਦੀ ਫੌਜ ਵੀ ਸੀ। ਉੱਥੇ ਬੈਠਾ ਬੈਠਾ ਕਹੀ ਜਾਵੇ, ਕਹਿੰਦਾ ਤੁਹਾਡੇ ਗੁਰੂ ਨੂੰ ਅਸੀਂ ਭਜਾਦਾ ਸੀ, ਜਿੱਧਰ ਤੁਹਾਡਾ ਗੁਰੂ ਗਿਆ ਨਾ ਦੱਖਣ ਵੱਲ, ਉੱਧਰ ਤੁਸੀਂ ਵੀ ਚਲੇ ਜਾਓ। ਯਾਨੀ ਕਿ ਉਹ ਸਰਕਾਰੀ ਰੋਹਬ ਦੇ ਵਿੱਚ ਇੰਨਾ ਆਕੜ ਗਿਆ, ਇੰਨਾ ਹੰਕਾਰ ਉਹਦੇ ਦਿਮਾਗ ਦੇ ਉੱਤੇ, ਉਹਨੇ ਸੋਚਿਆ ਨੀ ਮੈਂ ਬੋਲ ਕੀ ਰਿਹਾ। ਉਹਨੇ ਧੰਨ ਗੁਰੂ ਕਲਗੀ ਧਰ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਾਨ ਦੇ ਖਿਲਾਫ ਦੇ ਵਚਨ ਕਰ ਦਿੱਤੇ। ਜਦੋਂ ਕਿਸੇ ਦੇ ਮਾੜੇ ਦਿਨ ਆਉਂਦੇ ਹੈ ਨਾ, ਉਹਦੀ ਜਵਾਨ ਉਹਦਾ ਸਾਥ ਛੱਡ ਦਿੰਦੀ ਹੈ, ਬੁੱਧੀ ਸਾਥ ਛੱਡ ਦਿੰਦੀ ਹੈ, ਵਿਪਰੀਤ ਵਿਨਾਸ਼ ਕਰ ਲਏ ਵਿਪਰੀਤ ਬੁੱਧੀ। ਜਦੋਂ ਪਰਮਾਤਮਾ ਕਿਸੇ ਨੂੰ ਮਾਰਦਾ, ਉਹਦੀ ਚੰਗਿਆਈ ਖੋ ਲੈਂਦਾ, ਜੇ ਕੋ ਆਪ ਖਵਾਏ ਕਰਤਾ ਉਸ ਲਏ ਚੰਗਿਆਈ, ਚੰਗਿਆਈ ਉਹਦੇ ਕੋਲ ਨਹੀਂ, ਉਹਦੀ ਬੁੱਧੀ ਨੇ ਕੰਮ ਨਾ ਕੀਤਾ ਤੇ ਮਹਾਰਾਜ ਦੇ ਖਿਲਾਫ਼ ਬੋਲ ਗਿਆ। ਇੱਕ ਸਿੰਘ ਸੀਗਾ ਰਘਰੇਟਾ ਗੁਰੂ ਦਾ ਬੇਟਾ, ਭਾਈ ਨਿਬਾਹੂ ਸਿੰਘ, ਉਹਨੇ ਮਾਰੀ ਛਾਲ, ਹਾਥੀ ਦੀ ਪੂਛ ਫੜ ਕੇ ਉੱਪਰ ਚੜ ਗਿਆ, ਤਲਵਾਰ ਕੱਢੀ ਤੇ ਜਸਪਤ ਰਾਏ ਦਾ ਸਿਰ ਵੱਢ ਲਿਆ। ਜਦੋਂ ਜਸਪਤ ਰਾਏ ਦਾ ਸਿਰ ਵੱਢ ਲਿਆ, ਵੀ ਤੂੰ ਸਾਡੇ ਗੁਰੂ ਦੀ ਨਿੰਦਾ ਕਿਵੇਂ ਕਰੇ, ਰਹਿਤਨਾਮੇ ਚ ਬਚਨ ਨੇ ਗੁਰ ਕੀ ਨਿੰਦਾ ਸੁਣੇ ਨਾ ਕਾਨ, ਇਹਨਾਂ ਕੰਨਾਂ ਨਾਲ ਆਪਣੇ ਗੁਰਦੇਵ ਦੀ ਨਿੰਦਾ ਨਹੀਂ ਸੁਣਨੀ, ਜੇ ਕੋਈ ਨਿੰਦਾ ਕਰੇ ਉਹਨੂੰ ਪਿਆਰ ਨਾਲ ਸਮਝਾਓ, ਭਾਈ ਬੰਦਾ ਬਣ ਜਾ, ਜੇ ਫਿਰ ਵੀ ਨਾ ਬਣੇ, ਨਾ ਸਮਝੇ, ਨਾ ਮੁੜੇ ਆਪਣੀ ਆਦਤ ਤੋਂ, ਤੇ ਫਿਰ ਭੇਟ ਕਰੇ ਤੇ ਸਤਸੰਗ ਕਿਰਪਾਨ, ਫਿਰ ਕਿਰਪਾਨ ਭੇਟ ਕਰਨ ਵਾਸਤੇ ਰੱਖੀ ਹੈ। ਫਿਰ ਸਿੰਘ ਨੇ ਜਦੋਂ ਝਟਕ ਦਿੱਤਾ ਜਸਪਤ ਰਾਏ ਨੂੰ, ਖਾਲਸਾ ਦਾ ਸਿਰ ਲੈ ਕੇ ਉੱਥੋਂ ਤੁਰ ਪਿਆ। ਜਸਪਤ ਰਾਏ ਦੇ ਪਰਿਵਾਰ ਦੇ ਜੀ, ਸਾਰੇ ਸ਼ਹਿਰ ਦੇ ਲੋਕ ਘਬਰਾ ਗਏ, ਮੁਸੀਬਤ ਬੜੀ ਆ ਗਈ ਉਹਨਾਂ ਵਾਸਤੇ, ਹੁਣ ਕੀ ਕਰੀਏ, ਸਿੰਘਾਂ ਨਾਲ ਲੜਨ ਜੋਗੇ ਨਹੀਂ, ਇਹ ਲੋਕ ਬੜੇ ਚਲਾਕ ਹੁੰਦੇ ਆ, ਜਿੱਥੇ ਇਹਨਾਂ ਕੋਲ ਤਾਕਤ ਹੋਵੇ ਉੱਥੇ ਘੱਟ ਨਹੀਂ ਗੁਜ਼ਾਰਦੇ, ਤੇ ਜਦੋਂ ਤਾਕਤ ਨਾ ਹੋਵੇ ਫਿਰ ਪੈਰੀ ਪੈ ਜਾਂਦੇ। ਜਸਪਤ ਰਾਏ ਦੇ ਪਰਿਵਾਰ ਨੇ ਇੱਕ ਸੰਤ ਸੀਗਾ ਬਦੋਗੀਆਂ ਦਾ ਗੁਸਾਈ, ਉਹਨੂੰ ਵਿੱਚ ਪਾ ਕੇ ਖਾਲਸੇ ਦੀ ਬਿਨ ਤਰਲਾ ਕੀਤਾ, ਵੀ ਇਹਦਾ ਸਿਰ ਤਾਂ ਦੇ ਦਿਓ, 500 ਰੁਪਈਆ ਮੱਥਾ ਟੇਕ ਕੇ ਸਿੰਘਾਂ ਕੋਲੋਂ ਉਹ ਸਿਰ ਲੈ ਗਏ ਜਸਪਤ ਰਾਏ ਦਾ। ਖਾਲਸੇ ਨੇ ਸਿਰ ਦੇ ਦਿੱਤਾ, ਵੀ ਸਿਰ ਕੀ ਕਰਨਾ, ਮਾਰਿਆ ਤਾਂ ਗਿਆ ਹੀ ਹੈ। ਸਿੰਘ ਚਲੇ ਗਏ ਉੱਥੋਂ, ਜਸਪਤ ਰਾਏ ਨੇ ਉਹਦੇ ਪਰਿਵਾਰ ਨੇ ਉਹਦੀ ਲਾਸ਼ ਚੁੱਕੀ, ਲਖਪਤ ਰਾਏ ਨੂੰ ਖਬਰ ਦਿੱਤੀ ਵੀ ਤੇਰਾ ਭਰਾ ਮਾਰ ਦਿੱਤਾ। ਲਖਪਤ ਰਾਏ ਲਾਹੌਰ ਦਾ ਦੀਵਾਨ ਸੀ, ਜਈਆ ਖਾਨ ਦਾ। ਲਖਪਤ ਰਾਏ ਨੇ ਆਪਣੇ ਭਰਾ ਦਾ ਸਰੀਰ ਚੁੱਕ ਕੇ ਲਿਆ ਕੇ ਰੱਖਿਆ ਲਾਹੌਰ ਦਰਬਾਰ ਦੇ ਵਿੱਚ ਕਿ ਦੇਖੋ ਖਾਨ ਸਾਹਿਬ, ਸਿੱਖਾਂ ਨੇ ਮੇਰਾ ਭਰਾ ਮਾਰ ਦਿੱਤਾ। ਇਹ ਸਿੱਖ ਜਿਹੜੇ ਨੇ ਮੈਂ ਜਿਉਂਦੇ ਨਹੀਂ ਛੱਡਣੇ, ਇਹਨਾਂ ਸਿੱਖਾਂ ਦਾ ਮੈਂ ਨਾਮੋ ਨਿਸ਼ਾਨ ਖਤਮ ਕਰ ਦਿਆਂਗਾ। ਆਹ ਦੇਖੋ ਮੈਂ ਆਪਣੇ ਸਿਰ ਤੋਂ ਪੱਗ ਲਾਉਣ ਲੱਗਾ। ਪੱਗ ਲਾਈ ਤੇ ਪੱਗ ਲਾ ਕੇ ਕਹਿੰਦਾ ਇਹ ਪੱਗ ਹੁਣ ਮੈਂ ਉਸ ਦਿਨ ਬੰਨਣੀ ਹੈ ਜਿਸ ਦਿਨ ਇਸ ਦੁਨੀਆਂ ਦੇ ਤਖਤੇ ਤੇ ਖਾਲਸਾ ਪੰਥ ਬਿਲਕੁਲ ਖਤਮ ਹੋ ਜਾਏਗਾ। ਇੱਕ ਵੀ ਸਿੱਖ ਨਹੀਂ ਜਿਉਂਦਾ ਰਹੇਗਾ। ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾ ਕੇ ਮੈਂ ਪੱਗ ਬੰਨਾਂਗਾ। ਅੱਜ ਤੋਂ ਬਾਅਦ ਉਹਨੇ ਐਲਾਨ ਕੀਤਾ ਪੰਜਾਬ ਦੇ ਵਿੱਚ, ਇਹ ਛੋਟੇ ਘੱਲੂ ਘਾਰੇ ਦਾ ਸਾਧ ਸੰਗਤ ਦੀ ਇਤਿਹਾਸ ਹੈ ਵੀ ਛੋਟੇ ਘੱਲੂ ਘਾਰੇ ਦਾ ਅਸਰ ਅੱਜ ਤੱਕ ਤੁਸੀਂ ਲਾਹੌਰ ਜਾ ਕੇ ਦੇਖ ਸਕਦੇ ਹੋ। ਕਿਵੇਂ ਲਖਪਤ ਰਾਏ ਨੇ ਆਖਿਆ ਵੀ ਅੱਜ ਤੋਂ ਬਾਅਦ ਗੁੜ ਨੂੰ ਗੁੜ ਨਹੀਂ ਕਹਿਣਾ, ਗੁੜ ਆ ਜਿਹੜਾ ਮਿੱਠਾ ਗੁੜ ਖਾਂਦੇ ਹੋ, ਕਹਿੰਦਾ ਇਹਨੂੰ ਗੁੜ ਨਹੀਂ ਕਹਿਣਾ। ਕਹਿੰਦੇ ਗੁੜ ਕਹਿਣ ਨਾਲ ਮੂੰਹ ਤੋਂ ਗੁਰੂ ਨਿਕਲਦਾ ਹੈ, ਗੁਰ ਯਾਦ ਆਉਂਦਾ ਹੈ। ਇਸ ਕਰਕੇ ਰੋੜੀ ਆਖਿਆ ਕਰੋ, ਭੇਲੀ ਆਖਿਆ ਕਰੋ। ਲਾਹੌਰ ਦੇ ਬੰਦੇ ਅੱਜ ਵੀ ਸਿਆਣੇ ਬਜ਼ੁਰਗਾਂ ਨੂੰ ਪੁੱਛ ਲਓ ਜਾਂ ਪਾਕਿਸਤਾਨ ਜਾ ਕੇ ਵੇਖ ਆਓ, ਗੁੜ ਦੀ ਕਹਿੰਦੇ, ਭੇਲੀ ਕਹਿੰਦੇ ਆ, ਰੋੜੀ ਕਹਿੰਦੇ। ਕਹਿਣ ਲੱਗਾ ਗੁਰੂ ਘਰ ਗੁਰਦੁਆਰਾ ਕੋਈ ਧਰਮ ਸਥਾਨ ਨਹੀਂ ਰਹਿਣ ਦੇਣਾ, ਕੋਈ ਪੋਥੀ ਗ੍ਰੰਥ ਗੁਰੂ ਕੀ ਬਾਣੀ ਦੀ ਸੈਂਚੀ ਉਹ ਨਹੀਂ ਰਹਿਣ ਦੇਣੀ, ਸਭ ਗ੍ਰੰਥ ਸਿੱਖਾਂ ਦੇ ਸਾੜ ਦੇਣੇ ਆ, ਸਿੱਖਾਂ ਦਾ ਲਿਟਰੇਚਰ ਖਤਮ ਕਰ ਦੇਣਾ। ਕਿਉਂਕਿ ਜਦੋਂ ਸਿੱਖ ਆਪਣੇ ਗੁਰੂ ਦਾ ਲਿਟਰੇਚਰ ਪੜ੍ਹਦੇ ਨੇ ਉਹ ਸਿੱਖ ਬਣਦੇ ਨੇ, ਜਦੋਂ ਆਪਣੇ ਗੁਰੂ ਦਾ ਲਿਟਰੇਚਰ ਛੱਡ ਦੇਣਗੇ ਸਿੱਖੀ ਨੂੰ ਕਦ ਖਤਮ ਹੋ ਜਾਣਗੇ। ਇਹ ਤਾਂ ਕੁਦਰਤੀ ਗੱਲ ਹੈ, ਜਿਹੜੀ ਵਿਚਾਰਧਾਰਾ ਹੁੰਦੀ ਹੈ ਉਹ ਗ੍ਰੰਥਾਂ 'ਚ ਹੁੰਦੀ ਹੈ, ਅਤੇ ਜਦੋਂ ਗ੍ਰੰਥ ਹੀ ਖਤਮ ਹੋ ਜਾਣ, ਉਹਨਾਂ ਗ੍ਰੰਥਾਂ ਨੂੰ ਪੜ੍ਹਨ ਵਾਲੇ ਖਤਮ ਹੋ ਜਾਣ, ਅਤੇ ਫਿਰ ਉਹ ਧਰਮ ਖਤਮ ਹੋ ਜਾਇਆ ਕਰਦਾ। ਸਤਿਗੁਰਾਂ ਦੀ ਬਾਣੀ ਦੀਆਂ ਪੋਥੀਆਂ, ਗੁਟਕੇ, ਗ੍ਰੰਥ ਜਿੱਥੇ ਕਿਸੇ ਸਿੱਖ ਦੇ ਘਰ ਮਿਲੇ, ਉਹ ਸਾਧ ਸੰਗਤ ਜੀ ਲਖਪਤ ਰਾਏ ਨੇ ਖੂਹਾਂ 'ਚ ਸਿਟਾ ਦਿੱਤੇ, ਸਾੜ ਦਿੱਤੇ, ਖਤਮ ਕਰ ਦਿੱਤੇ। 1746 ਦੇ ਚੜ੍ਹਦੇ ਮਈ ਦੇ ਮਹੀਨੇ ਲਖਪਤ ਰਾਏ ਨੇ ਖਾਲਸਾ ਜੀ ਬੜੀ ਭਾਰੀ ਫੌਜ ਪੰਜਾਬ ਚੋਂ ਇਕੱਠੀ ਕੀਤੀ ਤੇ ਸਿੱਖਾਂ ਨੂੰ ਫੜ ਫੜ ਕੇ ਘਰਾਂ ਚੋਂ, ਪਿੰਡਾਂ ਚੋਂ, ਜਿੱਥੇ ਕੋਈ ਗੁਰੂ ਕਾ ਸਿੱਖ ਬਾਣੀ ਪੜ੍ਹਨ ਵਾਲਾ ਮਿਲਿਆ, ਕੋਈ ਨਾਮ ਜਪਣ ਵਾਲਾ ਮਿਲਿਆ, ਉਹਨੂੰ ਫੜ ਫੜ ਕੇ ਲਾਹੌਰ ਲਿਆਂਦਾ। ਗੁਰੂ ਘਰ ਗੁਰਦੁਆਰਾ ਡੇਰਾ ਸਾਹਿਬ ਜੀ, ਉੱਥੋਂ ਦੇ ਗੁਰਦੁਆਰੇ ਦੇ ਗ੍ਰੰਥੀ ਸਨ ਭਾਈ ਹਰਚਰਨ ਸਿੰਘ ਜੀ, ਉਹਨਾਂ ਨੂੰ ਵੀ ਫੜ ਲਿਆ, ਉਹਨਾਂ ਦੀ ਸਿੰਘਣੀ ਨੂੰ ਵੀ, ਤੇ ਉਹਨਾਂ ਦਾ ਸਾਲ ਡੇਢ ਸਾਲ ਦਾ ਬੱਚਾ ਵੀ ਨਾਲ ਫੜ ਲਿਆ। ਲਾਹੌਰ ਦੇ ਸਿੱਖ ਵੀ ਫੜ ਲਏ, ਜਿਹੜੇ ਆਮ ਦੁਕਾਨਾਂ ਕਰਦੇ ਸੀ, ਖੇਤੀਬਾੜੀ ਕਰਦੇ ਸੀ, ਕਾਰੋਬਾਰ ਕਰਦੇ ਸੀ, ਉਹ ਵੀ ਫੜ ਲਏ। ਲਾਹੌਰ ਦੇ ਵਿੱਚ ਲਿਆ ਕੇ 7000 ਸਿੱਖਾਂ ਨੂੰ ਇੱਕੋ ਦਿਨ ਕਤਲ ਕਰਨ ਦਾ ਹੁਕਮ ਦਿੱਤਾ। ਇੱਕ ਦਿਨ ਵਿੱਚ 7000 ਬੰਦਾ ਮਾਰਿਆ ਜਾਏਗਾ, ਦਿਨ ਪੱਕਾ ਹੋਇਆ। ਉਹ ਜਿਹੜਾ ਦਿਨ ਨਿਯਤ ਕੀਤਾ ਉਹ ਸੋਮਵਾਰੀ ਮੱਸਿਆ ਦਾ ਦਿਨ ਸੀ। ਹਿੰਦੁਸਤਾਨ ਦੇ ਵਿੱਚ ਜਿਹੜੀ ਸੋਮਵਾਰੀ ਮੱਸਿਆ ਹੈ ਨਾ, ਉਹਨੂੰ ਬੜਾ ਪਵਿੱਤਰ ਮੰਨਦੇ ਨੇ। ਸ਼ਹਿਰ ਦੇ ਹਿੰਦੂ ਵੀ ਜਿਹੜੇ ਸੀ ਨਾ ਸਿਆਣੇ, ਉਹ ਲਖਪਤ ਰਾਏ ਦੇ ਕੋਲ ਗਏ। ਉਹਨਾਂ ਨੇ ਆਖਿਆ, ਜਵਾਨ ਜੀ ਠੀਕ ਹੈ, ਸਿੱਖਾਂ ਨੇ ਤੁਹਾਡਾ ਭਰਾ ਮਾਰ ਦਿੱਤਾ, ਤੁਹਾਨੂੰ ਸਿੱਖਾਂ ਨਾਲ ਦੁਸ਼ਮਣੀ ਹੈ, ਪਰ ਉਹਨਾਂ ਸਿੱਖਾਂ ਨਾਲ ਤੁਹਾਡੀ ਦੁਸ਼ਮਣੀ ਹੋਣੀ ਚਾਹੀਦੀ ਹੈ ਜਿਹੜੇ ਖਾੜਕੂ ਹਨ, ਜਿਹੜੇ ਹਥਿਆਰਬੰਦ ਹਨ, ਜਿਹੜੇ ਜੰਗਲਾਂ 'ਚ ਰਹਿੰਦੇ ਹਨ, ਜਿਨ੍ਹਾਂ ਦੀ ਸਰਕਾਰ ਨਾਲ ਤੁਹਾਡੇ ਨਾਲ ਕੋਈ ਟੱਕਰ ਹੈ, ਉਹਨਾਂ ਬੰਦਿਆਂ ਨੂੰ ਮਾਰ ਕੇ ਤੁਸੀਂ ਆਪਣੇ ਭਰਾ ਦਾ ਬਦਲਾ ਲੈ ਲਓ, ਪਰ ਜਿਹੜੇ ਆ ਗਰੀਬ ਘਰਾਂ 'ਚ ਰਹਿੰਦੇ ਨੇ, ਖੇਤੀਬਾੜੀ ਕਰਦੇ ਨੇ, ਦੁਕਾਨਦਾਰੀ ਕਰਦੇ ਨੇ, ਆਪਣੇ ਬਾਲ ਬੱਚੇ ਪਾਲਦੇ ਨੇ, ਆਪਣੇ ਗੁਰੂ ਦੀ ਬਾਣੀ ਪੜ੍ਹਦੇ ਨੇ, ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦੇ, ਇਹਨਾਂ ਬੇਦੋਸ਼ੇ ਗਰੀਬਾਂ ਨੂੰ ਕਿਉਂ ਮਾਰਨਾ, ਇਹਨਾਂ ਨੂੰ ਨਾ ਮਾਰ। ਲਖਪਤ ਰਾਏ ਕਹਿਣ ਲੱਗਾ, ਮੈਂ ਕਿਸੇ ਦੀ ਗੱਲ ਨਹੀਂ ਸੁਣਨੀ, ਜਦੋਂ ਮੇਰਾ ਭਰਾ ਮਰਿਆ ਸੀ ਤੁਸੀਂ ਕਿੱਥੇ ਸੀਗੇ? ਕਹਿੰਦਾ ਮੈਂ ਮਾਰਨਾ ਹੀ ਮਾਰਨਾ। ਕਹਿਣ ਲੱਗੇ ਫਿਰ ਤੇ ਤੂੰ ਮਾਰਨਾ ਹੀ ਹੈ, ਕਮ ਸੇ ਕਮ ਸੋਮਵਾਰ ਹੀ ਮੱਸਿਆ ਦਾ ਕੱਲ ਦਾ ਦਿਨ ਟਪਾ ਲੈ। ਅਸੀਂ ਹਿੰਦੂ ਹਾਂ, ਇਹ ਜਿਹੜਾ ਦਿਨ ਹੈ ਇਹਨੂੰ ਪਵਿੱਤਰ ਮੰਨਦੇ ਹਾਂ, ਇਸ ਦਿਨ ਕੋਈ ਪਾਪ ਨਹੀਂ ਕਰਦੇ, ਕੋਈ ਪਾਪ ਨਹੀਂ ਦੇਖਦੇ। ਕਹਿੰਦੇ ਸੋਮਵਾਰ ਹੀ ਮੱਸਿਆ ਨੂੰ ਦੇਵਤੇ ਵੀ ਤਰਸਦੇ ਮਰ ਗਏ ਸਨ, ਇਹ ਬੜੀ ਔਖੀ ਆਉਂਦੀ ਸੀ ਤੇ ਆ ਕੱਲ ਆ ਰਹੀ ਹੈ, ਤੇ ਕਮ ਸੇ ਕਮ ਤੂੰ ਮਿਹਰਬਾਨੀ ਕਰ, ਲਾਹੌਰ ਦੇ ਵਿੱਚ ਖੂਨ ਖਰਾਬਾ ਨਾ ਕਰ। ਉਸ ਪਾਪੀ ਲਖਪਤ ਨੇ ਆਪਣੇ ਹਿੰਦੂ ਭਰਾਵਾਂ ਦੀ ਗੱਲ ਵੀ ਨਹੀਂ ਸੁਣੀ, ਨਹੀਂ ਮੰਨੀ, ਤੇ ਖਾਲਸਾ ਜੀ ਉਸ ਸੋਮਵਾਰੀ ਮੱਸਿਆ ਵਾਲੇ ਦਿਨ ਇੱਕ ਨਹੀਂ ਦੋ ਨਹੀਂ ਪੂਰੇ 7,000 ਸਿੱਖਾਂ ਨੂੰ ਟੋਕਿਆਂ ਦੇ ਨਾਲ ਕਤਲ ਕਤਲ ਕਰਕੇ ਉਹਨਾਂ ਦੇ ਸਰੀਰ ਦੇ ਉਹਨਾਂ ਦੇ ਸਿਰ ਜਿਹੜੇ ਨੇ ਸ਼ਹਿਰ ਦੇ ਮੁਨਾਰਿਆਂ 'ਤੇ ਚਿਣ ਦਿੱਤੇ, ਉਹਨਾਂ ਦੀਆਂ ਲਾਸ਼ਾਂ ਖਿਲਾਰ ਦਿੱਤੀਆਂ ਤੇ ਸਾਰਾ ਸ਼ਹਿਰ ਲਾਹੌਰ ਲਹੂ ਲੁਹਾਣ ਕਰ ਦਿੱਤਾ। ਜਿੱਥੇ ਨਿਕਾਸ ਚੌਂਕ ਹੈ, ਜਿੱਥੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਬੰਦ ਬੰਦ ਕੱਟੇ ਗਏ ਨੇ, ਜਿੱਥੇ ਭਾਈ ਸਾਹਿਬ ਭਾਈ ਤਾਰੂ ਸਿੰਘ ਦਾ ਖੋਪਰ ਲਾਇਆ ਗਿਆ, ਉਸੇ ਸ਼ਹਿਰ ਉਸੇ ਚੌਂਕ ਦੇ ਵਿੱਚ ਇਹ ਕਤਲਗਾਹ ਦੇ ਵਿੱਚ 7,000 ਸਿੱਖ ਬੇਗੁਨਾਹ ਜਿਹੜੇ ਘਰਾਂ 'ਚ ਰਹਿੰਦੇ ਸੀ, ਹਥਿਆਰਬੰਦ ਨਹੀਂ ਸਨ, ਉਹ ਸਿਰਫ ਬਾਣੀ ਪੜ੍ਹਦੇ ਸੀ, ਪਰ ਇਹ ਸੀ ਵੀ ਉਹ ਗੁਰੂ ਦੇ ਖਾਲਸੇ ਨਾਲ ਹਮਦਰਦੀ ਰੱਖਦੇ ਸੀ, ਪਿਆਰ ਰੱਖਦੇ ਸੀ। ਉਹ ਇਹ ਸੋਚਦੇ ਸੀ ਵੀ ਸਾਡੇ ਭਰਾ ਸਾਡੇ ਵੀ ਲੜ ਰਹੇ ਨੇ ਤੇ ਉਹਨਾਂ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਹੈਲਪ ਕਰਦੇ ਸੀ। ਉਹ ਸਾਰੇ ਸਿੱਖ ਇੱਕੋ ਦਿਨ 'ਚ ਮਾਰ ਦਿੱਤੇ। ਉਹਨਾਂ ਸਿੱਖਾਂ ਨੂੰ ਮਾਰਨ ਤੋਂ ਬਾਅਦ ਜਦੋਂ ਇਹ ਖਬਰ ਖਾਲਸੇ ਕੋਲ ਪਹੁੰਚੀ, ਸਿੰਘਾਂ ਨੂੰ ਪਤਾ ਲੱਗ ਗਿਆ ਵੀ ਇਹ ਜਿਹੜੇ ਆਮ ਸਿੱਖਾਂ ਨੂੰ ਲਖਪਤ ਰਾਏ ਨਹੀਂ ਬਖਸ਼ ਰਿਹਾ, ਉਹ ਸਾਡਾ ਕੀ ਲਿਹਾਜ ਕਰੇਗਾ? ਉਸ ਲਖਪਤ ਰਾਏ ਨੇ ਸਾਡੇ ਉੱਤੇ ਹਮਲਾ ਕਰਨਾ। ਸਿੰਘਾਂ ਨੇ ਸਾਰੇ ਜਥਿਆਂ ਨੂੰ ਚਿੱਠੀਆਂ ਪਾ ਦਿੱਤੀਆਂ। ਜਿੱਥੇ ਜਿੱਥੇ ਖਾਲਸੇ ਦੇ ਦਲ ਸਨ, ਬੁੱਢਾ ਦਲ, ਤਰਨਾ ਦਲ, ਮਿਸਲਾਂ, ਜਥੇ, ਉਦੋਂ ਸਾਧ ਸਿੰਘ ਜੀ ਇਤਿਹਾਸ ਵਿੱਚ ਲਿਖਿਆ ਵੀ ਖਾਲਸੇ ਦੀਆਂ 11 ਮਿਸਲਾਂ ਇਕੱਠੀਆਂ ਹੀ ਤੁਰਦੀਆਂ ਸਨ, 5 ਮਿਸਲਾਂ ਤਰਨੇ ਦਲ ਵਿੱਚ, 6 ਮਿਸਲਾਂ ਬੁੱਢੇ ਦਲ ਵਿੱਚ, 1 ਮਿਸਲ 12ਵੀਂ ਮਿਸਲ ਜਿਹੜੀ ਹੈ ਉਹ ਪਟਿਆਲੇ ਦੇ ਨਾਭੇ ਦੇ ਜੀਨ ਦੇ ਰਾਜਿਆਂ ਦੀ, ਉਹ ਮਾਲਵੇ 'ਚ ਰਹਿੰਦੀ ਸੀ, ਬਾਕੀ ਸਾਰੇ ਮਾਝੇ ਵਾਲੇ ਪਾਸੇ, ਲਾਹੌਰ ਵਾਲੇ ਪਾਸੇ, ਸ੍ਰੀ ਅੰਮ੍ਰਿਤਸਰ ਵਾਲੇ ਪਾਸੇ ਸਿੰਘ ਰਹਿੰਦੇ ਸਨ। ਜਦੋਂ ਕੋਈ ਮੁਸੀਬਤ ਆਉਂਦੀ ਸੀ ਉਦੋਂ ਕਦੀ ਬੀਕਾਨੇਰ ਦੇ ਜੰਗਲਾਂ ਨੂੰ ਵੀ ਚਲੇ ਜਾਂਦੇ ਸਨ, ਕਦੀ ਪਹਾੜਾਂ ਨੂੰ ਚੜ੍ਹ ਜਾਂਦੇ ਸਨ, ਜਿੱਧਰ ਉਹਨਾਂ ਨੂੰ ਉਸ ਵੇਲੇ ਆਪਣੀ ਜਾਨ ਦਾ ਬਚਾਅ ਨਜ਼ਰ ਆਉਂਦਾ ਸੀ, ਜੰਗੀ ਪੁਆਇੰਟ ਦੇ ਨਾਲ ਉੱਧਰ ਨਿਕਲ ਜਾਂਦੇ ਸਨ। ਸਿੰਘਾਂ ਨੇ ਬਾਬਾ ਜੱਸਾ ਸਿੰਘ ਆਹਲੂਵਾਲੀਏ ਨੇ ਖਾਲਸੇ ਪੰਥ ਨੂੰ ਸੱਦਾ ਭੇਜਿਆ ਸੀ, ਉਹ ਬੜਾ ਮੁਸੀਬਤਾਂ ਦਾ ਸਮਾਂ ਆ ਗਿਆ, ਹੁਣ ਇਕੱਲੇ ਇਕੱਲੇ ਰਹੋਗੇ ਤੇ ਮਾਰੇ ਜਾਓਗੇ, ਇਕੱਠੇ ਹੋ ਜਾਓ। ਕਿੱਥੇ ਇਕੱਠੇ ਹੋਣਾ ਹੈ? ਸਿੰਘਾਂ ਨੇ ਜਗ੍ਹਾ ਨਿਯਤ ਕੀਤੀ, ਜ਼ਿਲ੍ਹੇ ਗੁਰਦਾਸਪੁਰ ਦੇ ਇਲਾਕੇ ਵਿੱਚ ਕਾਨੂੰਵਾਣ ਦਾ ਛੰਭ ਹੈ। ਕਹਿੰਦੇ ਕਾਨੂੰਵਾਣ ਦਾ ਛੰਭ ਜਿਹੜਾ ਨਾ, ਛੰਭ ਦਾ ਮਤਲਬ ਹੁੰਦਾ ਆ ਵੀ ਉਹਦੇ 'ਚ ਬੜਾ ਭਾਰੀ ਜੰਗਲ ਹੁੰਦਾ ਤੇ ਉੱਭੜ ਖੁੱਭੜ ਰਸਤੇ ਹੁੰਦੇ ਨੇ ਤੇ ਉੱਥੇ ਆਉਣਾ ਜਾਣਾ ਬੜਾ ਮੁਸ਼ਕਲ ਹੁੰਦਾ, ਉੱਥੇ ਸਰਕਾਰੀ ਫੌਜ ਜਿਹੜੀ ਹੈ ਛੇਤੀ ਕੀਤੇ ਨਹੀਂ ਆਉਂਦੀ, ਯਾਨੀ ਉੱਥੇ ਖਾਲਸੇ ਦਾ ਗੁਰਮਤਾ ਹੋਵੇਗਾ। ਸਾਰੇ ਪੰਥ ਨੂੰ ਸੱਦਾ ਦਿੱਤਾ ਗਿਆ, ਜਿੰਨੇ ਕੁ ਸਿੰਘ ਪਹੁੰਚ ਸਕਦੇ ਸਨ ਖਾਲਸਾ ਜੀ, ਉਹ ਆਪਣੇ ਆਪਣੇ ਜਥੇ ਲੈ ਕੇ, ਦਲਾਂ ਨੂੰ ਲੈ ਕੇ, ਨਗਾਰੇ ਵਜਾਉਂਦੇ ਹੋਏ ਸਿੰਘ ਘੋੜਿਆਂ ਦੇ ਸਵਾਰ ਹੋ ਕੇ ਕਾਨੂੰਵਾਣ ਗੁਰਦਾਸਪੁਰ ਜ਼ਿਲ੍ਹੇ ਦੇ ਛੰਭ ਵਿੱਚ ਪਹੁੰਚ ਗਏ। ਉਸ ਵੇਲੇ ਜਿਹੜੇ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ, ਨਵਾਬ ਕਪੂਰ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਸੁਧਾ ਸਿੰਘ ਜੀ, ਬਾਬਾ ਦਿਆਲ ਸਿੰਘ ਜੀ, ਬਾਬਾ ਸੁੱਖਾ ਸਿੰਘ ਜੀ, ਮਾੜੀ ਕਲੋਕੀ ਵਾਲੇ ਸਿਆਣੇ ਸਿਆਣੇ ਆਗੂ ਸਿੰਘ ਸਨ ਪੰਥ ਖਾਲਸੇ ਦੇ, ਉਹਨਾਂ ਸਾਰਿਆਂ ਸਿੰਘਾਂ ਗੁਰਮਤਾ ਕੀਤਾ ਵੀ ਹੁਣ ਕੀ ਕੀਤਾ ਜਾਵੇ। ਕਹਿਣ ਲੱਗੇ ਵੀ ਇੱਥੇ ਕਾਨੂੰ ਆਉਣ ਦੇ ਛੰਭ ਵਿੱਚ ਦੁਸ਼ਮਣ ਨੇ ਹਮਲਾ ਕਰਨਾ, ਆਪਾਂ ਇਹਦਾ ਮੁਕਾਬਲਾ ਕਰੀਏ। ਮਈ ਦਾ ਮਹੀਨਾ ਸੀ, ਆਹ ਹੀ ਦਿਨ ਸਨ, ਇੱਥੇ ਦਾ ਮੌਸਮ ਹੋਰ ਹੈ, ਪਰ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਮਈ ਦੇ ਮਹੀਨੇ ਗਰਮੀ ਬੜੀ ਪੈਂਦੀ, ਕਹਿਰ ਦੀ ਗਰਮੀ ਪੈ ਰਹੀ ਸੀ, ਤੇ ਉਧਰੋਂ ਉਹ ਜਿਹੜੇ ਜਿੱਥੇ ਸਿੰਘ ਬੈਠੇ ਸਨ ਉਹ ਜੰਗਲ ਦੇ ਵਿੱਚ ਛੰਭ ਦੇ ਵਿੱਚ ਥੱਲੇ ਪਾਣੀ ਆ ਗਿਆ ਦਰਿਆ ਦਾ, ਉੱਪਰੋਂ ਪਹਾੜਾਂ 'ਚ ਬਰਸਾਤ ਹੋ ਜਾਂਦੀ ਹੈ, ਦਰਿਆ ਚੜ੍ਹ ਜਾਂਦਾ, ਰਾਵੀ ਦਰਿਆ ਦਾ ਪਾਣੀ ਛੱਲ ਮਾਰ ਕੇ ਜਿੱਥੇ ਸਿੰਘ ਬੈਠੇ ਸਨ 8-10 ਮੀਲ ਦਾ ਏਰੀਆ ਸੀਗਾ ਉਹ, ਕਿਉਂਕਿ ਸਿੰਘਾਂ ਦੀ ਗਿਣਤੀ ਉਸ ਵੇਲੇ ਹਜ਼ਾਰਾਂ ਦੀ ਤਾਦਾਦ ਵਿੱਚ ਸੀਗੀ ਤੇ ਹਜ਼ਾਰਾਂ ਸਿੰਘਾਂ ਦੇ ਕੋਲ ਹਜ਼ਾਰਾਂ ਘੋੜੇ ਸਨ, ਉਹ ਫੌਜਾਂ ਸਨ, ਥੱਲੇ ਪਾਣੀ ਹੈ ਤੇ ਉੱਪਰ ਗਰਮੀ ਹੈ ਤੇ ਖਾਲਸਾ ਜੀ ਪਰਲੇ ਪਾਸੇ ਰਾਵੀ ਦਰਿਆ ਹੈ ਤੇ ਉੱਪਰ ਪਹਾੜ ਹੈ, ਪੁਰਲੇ ਪਾਸੇ ਇਹ ਸ੍ਰੀ ਹਰਗੋਬਿੰਦਪੁਰ ਦਾ ਇਲਾਕਾ ਆ ਜਾਂਦਾ ਹੈ, ਬਟਾਲੇ ਦੇ ਇਲਾਕੇ ਤੋਂ ਅੱਗੇ ਰਿਆੜਕੀ ਦਾ ਇਲਾਕਾ ਤੇ ਦਰਿਆ ਬਿਆਸ ਦਾ ਇਲਾਕਾ, ਤੇ ਖੱਬੇ ਪਾਸੇ ਸਿੰਘਾਂ ਦੇ ਸ੍ਰੀ ਅੰਮ੍ਰਿਤਸਰ ਦਾ ਇਲਾਕਾ ਸੀਗਾ। ਹੁਣ ਕਿੱਧਰ ਜਾਣਾ ਹੈ? ਜਿਹੜੇ ਪਾਸੇ ਸ੍ਰੀ ਅੰਮ੍ਰਿਤਸਰ ਦਾ ਇਲਾਕਾ ਸੀਗਾ ਉਸ ਪਾਸਿਓਂ ਲਾਹੌਰ ਵਾਲੇ ਪਾਸਿਓਂ ਲਖਪਤ ਰਾਏ ਦੀ ਫੌਜ ਬਹੁਤ ਜ਼ਿਆਦਾ ਚੜ੍ਹ ਕੇ ਆਈ ਤੇ ਉਹਨਾਂ ਨੇ ਪਹਿਲਾਂ ਤਾਂ ਉਸ ਛੰਭ ਨੂੰ ਘੇਰਾ ਪਾਇਆ, ਘੇਰਾ ਪਾ ਕੇ ਕਹਿਣ ਲੱਗੇ ਵੀ ਛੰਭ ਵੱਢ ਦਿਓ, ਯਾਨੀ ਲੱਕੜਾਂ ਵੱਢ ਵੱਢ ਕੇ, ਦਰਖਤ ਵੱਢ ਵੱਢ ਕੇ ਤੇ ਅੱਗੇ ਵਧੀ ਚੱਲੋ। ਉਹ ਜਦੋਂ ਲੱਕੜਾਂ ਵੱਢਣ ਲੱਗੇ ਤੇ ਵੱਢਣ ਲੱਗੇ ਤਾਂ ਉਹ ਸਿੰਘਾਂ ਨੇ ਗੋਲੀ ਚਲਾਈ, ਕਿਉਂਕਿ ਜਿਹੜਾ ਸਿੰਘ ਮੋਰਚੇ 'ਚ ਬੈਠੇ ਉਹਨਾਂ ਆਪਣਾ ਬਚਾਅ ਤਾਂ ਕਰਨਾ ਹੀ ਸੀ। ਜਦੋਂ ਖਾਲਸੇ ਨੇ ਗੋਲੀ ਚਲਾਈ ਤੇ ਛੰਭ ਦੇ ਵਿੱਚ ਉਹ ਜਿਹੜੇ ਸਨ ਤੁਰਕਾਂ ਦੇ ਵੱਢਣ ਵਾਲੇ ਵਾਢੇ ਉਹ ਮਾਰੇ ਗਏ ਤੇ ਉਹ ਪਿੱਛੇ ਭੱਜ ਗਏ। ਕਹਿਣ ਲੱਗੇ ਵੱਢਿਆਂ ਦੇ ਸਿੱਖਾਂ ਕੋਲੋਂ, ਇਹ ਸਿੱਖਾਂ ਕੋਲੋਂ ਅਸੀਂ ਛੁਡਾ ਨਹੀਂ ਸਕਦੇ, ਇਹ ਛੰਭ ਅੱਗ ਲਾ ਦੇ। ਉਹਨਾਂ ਨੇ ਜੰਗਲ ਨੂੰ ਅੱਗ ਲਾ ਦਿੱਤੀ। ਅੱਗ ਜਦੋਂ ਫੈਲੀ ਸਿੰਘਾਂ ਨੇ ਆਖਿਆ ਹੁਣ ਕੀ ਕਰੀਏ, ਕਿੱਧਰ ਨਿਕਲੀਏ? ਪਰਲੇ ਪਾਸੇ ਰਾਵੀ ਸੀਗੀ, ਉੱਪਰ ਪਹਾੜ ਦਾ ਇਲਾਕਾ ਸੀ, ਇੱਧਰ ਦੁਸ਼ਮਣ ਨੇ ਅੱਗ ਲਾ ਦਿੱਤੀ, ਕਿੱਧਰ ਜਾਈਏ? ਚਾਰੇ ਪਾਸਿਓਂ ਘਿਰ ਗਿਆ ਖਾਲਸਾ। ਐਸੇ ਸਮੇਂ ਵਿੱਚ, ਜੰਗ ਦੇ ਸਮੇਂ ਵਿੱਚ ਪਹਿਲਾਂ ਗੁਰਮਤਾ ਹੋਇਆ ਵੀ ਆਪਾਂ ਰਾਵੀ ਦਰਿਆ ਤੋਂ ਪਾਰ, ਜਿਹੜਾ ਅੱਜ ਕੱਲ੍ਹ ਪਾਕਿਸਤਾਨ ਪੰਜਾਬ ਚਲਾ ਗਿਆ, ਵੀ ਉੱਧਰ ਨਿਕਲ ਚੱਲੀਏ। ਜਦੋਂ ਬਾਬਾ ਸੁੱਖਾ ਸਿੰਘ ਜੀ ਮਾੜੀ ਤੋਂ ਮੌਕੀ ਵਾਲੇ, ਜੱਸਾ ਸਿੰਘ ਜੀ ਆਲੂ ਵਾਲੀ ਆ, ਸਾਰਿਆਂ ਸਿੰਘਾਂ ਨੇ ਗੁਰਮਤਾ ਕੀਤਾ, ਰਾਵੀ ਦੇ ਕੰਡੇ ਤੇ ਗਏ ਤੇ ਰਾਵੀ ਦਰਿਆ ਬੜਾ ਚੜਿਆ, ਠਾਠਾ ਮਾਰਦਾ ਪਾਣੀ। ਇੱਕ ਭਾਈ ਗੁਰਦਿਆਲ ਸਿੰਘ ਜੀ ਹੋਏ ਨੇ ਉਸ ਵੇਲੇ, ਉਹ ਦੋਵੇਂ ਸਿੰਘ ਕਹਿੰਦੇ ਭਤੀਜਾ ਸੀ ਉਹਨਾਂ ਦਾ, ਉਹ ਕਹਿਣ ਲੱਗੇ ਵੀ ਏਦਾਂ ਕਰਦੇ ਆ, ਅਸੀਂ ਦੇਖਦੇ ਹਾਂ ਵੀ ਇਹਦੇ ਚੋਂ ਪਾਰ ਆਪਾਂ ਲੰਘ ਵੀ ਸਕਦੇ ਹਾਂ ਕਿ ਨਹੀਂ, ਪਾਣੀ ਕਿੰਨਾ ਕੁ ਹੈ। ਅਸੀਂ ਦੋਵੇਂ ਸਿੰਘ ਘੋੜੇ ਵਾਲਦੇ ਹਾਂ, ਜੇ ਘੋੜੇ ਸਾਡੇ ਲੰਘ ਗਏ ਫਿਰ ਤੁਸੀਂ ਵੀ ਆ ਜਾਓ। ਉਹਨਾਂ ਦੋਵਾਂ ਸਿੰਘਾਂ ਨੇ, ਦੋ ਗੁਰੂ ਦੇ ਸਿੱਖਾਂ ਨੇ ਪਹਿਲਾਂ ਆਪਣੇ ਘੋੜੇ ਅੰਦਰ ਵਾੜੇ, ਪਰ ਰਾਵੀ ਦਾ ਪਾਣੀ ਇੰਨਾ ਤੇਜ਼ ਸੀ ਕਿ ਘੋੜਿਆਂ ਦੇ ਪੈਰ ਉੱਖੜ ਗਏ ਤੇ ਦੋਵੇਂ ਹੀ ਸਿੰਘ ਘੋੜਿਆਂ ਦੇ ਉੱਤੇ ਰੁੜ ਗਏ, ਸ਼ਹੀਦ ਹੋ ਗਏ। ਜਦੋਂ ਦੋਵੇਂ ਸਿੰਘ ਰੁੜ ਗਏ, ਬਾਕੀਆਂ ਨੇ ਸੋਚਿਆ ਵੀ ਰਾਵੀ ਤਾਂ ਹੁਣ ਪਾਰ ਹੋ ਹੀ ਨਹੀਂ ਸਕਦੇ, ਜਿਹੜਾ ਵੀ ਅੰਦਰ ਵੜੇਗਾ ਪਾਣੀ ਲੈ ਜਾਏਗਾ ਰੋੜ ਕੇ। ਫਿਰ ਉਹਨਾਂ ਨੇ ਸੋਚਿਆ ਵੀ ਆਪਾਂ ਪਹਾੜ ਨੂੰ ਉੱਪਰ ਚਲੇ ਚਲੀਏ, ਪਹਾੜੀ ਇਲਾਕੇ ਵਿੱਚ, ਜਿਹੜਾ ਉੱਪਰ ਦਾ ਇਲਾਕਾ ਹੈ ਨਾ ਗੁਰਦਾਸਪੁਰ ਤੋਂ ਉੱਪਰ ਪਹਾੜੀ ਇਲਾਕੇ ਸ਼ੁਰੂ ਹੋ ਜਾਂਦੇ ਆ, ਜੰਮੂ ਵੱਲ ਵੀ ਰਾਹ ਨਿਕਲ ਜਾਂਦੇ ਆ, ਉੱਪਰ ਕਾਂਗੜੇ ਵੱਲ ਰਸਤੇ ਨਿਕਲ ਜਾਂਦੇ ਆ, ਵੀ ਆਪਾਂ ਉੱਧਰ ਨੂੰ ਚੱਲੀਏ। ਜਦੋਂ ਸਿੰਘ ਉੱਧਰ ਨੂੰ ਗਏ, ਸਿੰਘ ਤਾਂ ਇਹ ਸੋਚਦੇ ਸਨ ਵੀ ਪਹਾੜ ਦੇ ਲੋਕ ਜਿਹੜੇ ਨੇ ਉਹ ਗੁਰੂ ਖਾਲਸੇ ਦੀ ਕੁਝ ਮਦਦ ਕਰ ਦੇਣਗੇ, 2-4 ਮਹੀਨੇ ਟੱਪ ਜਾਣਗੇ, ਪਰ ਉੱਥੇ ਦੇ ਪਹਾੜੀਏ ਵੀ ਦੁਸ਼ਮਣ ਬਣ ਗਏ। ਇੱਕ ਗੱਲ ਯਾਦ ਰੱਖਣਾ, ਜਦੋਂ ਕਿਸੇ ਬੰਦੇ ਦੇ ਮੁਸੀਬਤ ਆਉਂਦੀ ਹੈ, ਮਹਾਰਾਜ 5ਵੇਂ ਪਾਤਸ਼ਾਹ ਨੇ ਲਿਖਿਆ ਜਾ ਕੋ ਮੁਸ਼ਕਲ ਅੱਤ ਬਣੈ, ਜਿਹੜੇ ਬੰਦੇ ਦੇ ਮੁਸੀਬਤ ਆ ਜਾਵੇ ਢੋਈ ਕੋਈ ਨਾ ਦੇ, ਉਹਨੂੰ ਕੋਈ ਨਹੀਂ ਢੋਈ ਦਿੰਦਾ, ਉਹਦਾ ਕੋਈ ਮਿੱਤਰ ਨਹੀਂ ਬਣਦਾ। ਤੇ ਮੁਸੀਬਤ ਆਉਂਦੀ ਇੱਕ ਪਾਸਿਓ ਨਹੀਂ, ਜਦੋਂ ਮੁਸੀਬਤ ਆਉਂਦੀ ਹੈ ਸਾਰੇ ਪਾਸਿਓ ਆਉਂਦੀ ਹੈ, ਤਾਂ ਹੀ ਉਹ ਮੁਸੀਬਤ ਹੁੰਦੀ ਹੈ। ਜੇ ਇੱਕ ਪਾਸਿਓ ਆਏ ਤੇ ਉਹਨੂੰ ਮੁਸੀਬਤ ਆਪਾਂ ਸਮਝਦੇ ਹੀ ਨਹੀਂ, ਮੁਸੀਬਤ ਹੀ ਉਹ ਹੈ ਜਿਹੜੀ ਚਾਰੇ ਪਾਸਿਓ ਆਏ, ਚਾਰੇ ਪਾਸੇ ਮੁਸੀਬਤ। ਸਿੰਘ ਉੱਪਰ ਚੜ੍ਹਦੇ ਪਹਾੜ ਤੋਂ ਤਾਂ ਮਰਦੇ, ਰਾਵੀ ਵੱਲ ਜਾਂਦੇ ਤਾਂ ਮਰਦੇ। ਫਿਰ ਸਿੰਘਾਂ ਨੇ ਗੁਰਮਤਾ ਕੀਤਾ ਵੀ ਜਿਹੜੇ ਪਾਸੇ ਦੁਸ਼ਮਣ ਦੀ ਫੌਜ ਆ ਆਪਾਂ ਇੱਧਰ ਚੱਲੀਏ, ਸੜ ਕੇ ਡੁੱਬ ਕੇ ਮਰਨ ਨਾਲੋਂ ਲੜ ਕੇ ਮਰੀਏ। ਸਿੰਘਾਂ ਗੁਰਮਤਾ ਕਰਕੇ ਲਖਪਤ ਰਾਏ ਦੀ ਫੌਜ ਤੇ ਹੱਲਾ ਕਰ ਦਿੱਤਾ, ਬੜਾ ਭਾਰੀ ਘਮਸਾਣ ਦਾ ਫਿਰ ਜੰਗ ਮਚਿਆ। ਆਹੂ ਨੱਥ ਗਏ, ਉਸ ਜੰਗ ਦੇ ਵਿੱਚ ਜਥੇਦਾਰ ਸੁੱਖਾ ਸਿੰਘ ਦੀ ਮਾੜੀ ਕੰਬੋਕੀ ਵਾਲੇ ਜਿਨ੍ਹਾਂ ਨੇ ਭਾਈ ਮਹਤਾਬ ਸਿੰਘ ਦੇ ਨਾਲ ਰਲ ਕੇ 1740 ਦੇ ਵਿੱਚ ਮੱਸੇ ਦਾ ਸਿਰ ਵੱਢਿਆ ਸੀ, ਉਹ ਅਗਵਾਈ ਕਰ ਰਹੇ ਸਨ, ਘੋੜੇ ਤੇ ਚੜੇ ਚੜੇ ਉਹਨਾਂ ਨੂੰ ਤੋਪ ਦਾ ਗੋਲਾ ਵੱਜਾ ਔਰ ਪੱਟ ਦੇ ਉੱਤੇ ਲੱਕ ਦੇ ਉੱਤੇ ਜਿਹੜੀ ਗੋਡੇ ਦੇ ਉੱਪਰਲਾ ਹਿੱਸਾ ਉਹਨਾਂ ਦਾ ਉਹ ਹੱਡੀ ਸਾਰੀ ਚੂਰ ਹੋ ਗਈ, ਲੱਤ ਟੁੱਟ ਗਈ ਬਾਬਾ ਜੀ ਦੀ। ਪਰ ਕੈਸਾ ਉਹ ਸਿੰਘ ਸੀਗਾ ਸੁੱਖਾ ਸਿੰਘ, ਆਪਣੀ ਪੱਗ ਪਾੜ ਕੇ ਆਪਣਾ ਪੱਟ ਬੰਨ ਲਿਆ ਘੋੜੇ ਦੀ ਕਾਠੀ ਦੇ ਨਾਲ ਹੀ, ਉਹਦੇ ਨਾਲ ਆਪਣੀ ਲੱਤ ਬੰਨ ਕੇ ਤੇ ਫੇਰ ਵੀ ਸਿੰਘਾਂ ਨੂੰ ਹਲਾ ਸ਼ੇਰ ਹੀ ਦਿੰਦਾ ਹੋਇਆ ਬਾਬਾ ਸੁੱਖਾ ਸਿੰਘ ਮਾੜੀ ਕੰਬੋਕੀ ਵਾਲਾ ਤੇ ਬਾਬਾ ਜੱਸਾ ਸਿੰਘ, ਨਵਾਬ ਕਪੂਰ ਸਿੰਘ, ਬਾਬਾ ਦੀਪ ਸਿੰਘ, ਜਿੰਨੇ ਮੁਖੀ ਮੁਖੀ ਸਿੰਘ ਸਨ ਉਹ ਸਾਰੇ ਖਾਲਸਾ ਜੀ ਸ੍ਰੀ ਹਰਗੋਬਿੰਦਪੁਰੇ ਵਾਲੇ ਪਾਸੇ ਯਾਨੀ ਬਿਆਸ ਵਾਲੇ ਪਾਸੇ ਨੂੰ ਆਏ। ਤੇ ਜਦੋਂ ਬਿਆਸ ਵਾਲੇ ਪਾਸੇ ਆਏ ਉੱਥੇ ਅੱਗੇ ਫਿਰ ਇੱਕ ਮੁਸੀਬਤ ਆ ਗਈ। ਉੱਥੇ ਕੀ ਮੁਸੀਬਤ ਆਈ, ਸਿੰਘਾਂ ਦੇ ਪੈਰਾਂ 'ਚ ਜੁੱਤੀਆਂ ਕੋਈ ਨਹੀਂ ਸੀ, ਜੋੜਾ ਕੋਈ ਨਹੀਂ ਸੀ, ਉਹ ਸਮਾਂ ਬੜਾ ਨਾਜ਼ੁਕ ਸੀ। ਅੱਜ ਦੇ ਆਪਾਂ ਇੱਕ ਕੱਪੜਾ ਲਾਹੁੰਦੇ ਹਾਂ ਤੇ ਇੱਕ ਪਾਉਂਦੇ ਹਾਂ, ਤੇ ਇੱਕ ਕੱਪੜੇ ਦੇ ਅਸੀਂ ਨਖਰੇ ਕਰਦੇ ਹਾਂ, ਮੈਂ ਨਹੀਂ ਪਾਉਣਾ ਕੱਪੜਾ, ਇਹਦੇ ਪੁਰਾਣਾ ਹੋ ਗਿਆ, ਇਹ ਮੈਲਾ ਹੋ ਗਿਆ। ਪਰ ਖਾਲਸਾ ਜੀ ਯਾਦ ਕਰੋ ਉਹਨਾਂ ਦਿਨਾਂ ਨੂੰ ਜਦੋਂ ਸਾਡੇ ਬਜ਼ੁਰਗਾਂ ਨੂੰ ਇਹ ਤਨ ਢੱਕਣ ਵਾਸਤੇ ਕੱਪੜਾ ਨਹੀਂ ਸੀ ਮਿਲਦਾ, ਪੈਰ ਪਾਉਣ ਵਾਸਤੇ ਜੁੱਤੀ ਨਹੀਂ ਸੀ ਮਿਲਦੀ। ਪੰਥ ਪ੍ਰਕਾਸ਼ ਵਿੱਚ ਲਿਖਿਆ, ਇੱਕ ਜਾਂਗੀਆ ਇੱਕ ਸਿਰ ਪਟਕਾ, ਪੂਰੇ ਗਾਤੀ ਬਾਣਾ ਜਟਕਾ। ਇੱਕ ਜਾਂਗੀਆ ਮੈਨੇ ਕਸ਼ਹਿਰਾ ਤੇ ਪਟਕਾ ਭਾਵ ਦਸਤਾਰ, ਇਹ ਹੀ ਸਿਰ ਦੇ ਉੱਤੇ ਮਸੀ ਜੁੜਦੀ ਸੀਗੀ ਤੇ ਬਾਕੀ ਪਿੰਡਾ ਨੰਗਾ ਹੀ ਹੁੰਦਾ ਸੀ, ਤੇ ਕੰਬਲ ਦੀ ਬੁੱਕਲ ਮਾਰ ਕੇ ਇੱਦਾਂ ਗਾਤੀ ਲਾ ਕੇ ਸਰੀਰ ਨੂੰ ਢੱਕ ਲੈਂਦੇ ਸੀਗੇ। ਉਹ ਵੀ ਕੰਬਲ ਕਿਸੇ ਨੂੰ ਮਿਲਦਾ ਸੀ, ਕਿਸੇ ਨੂੰ ਨਹੀਂ ਸੀ ਮਿਲਦਾ। ਪੈਰਾਂ ਜੁੱਤੀ ਕੋਈ ਨਹੀਂ, ਗਰਮੀ ਕਿੰਨੀ ਹੈ, ਮਈ ਦਾ ਮਹੀਨਾ ਬੜੀ ਕਹਿਰ ਦੀ ਗਰਮੀ ਹੈ, ਤੇ ਦਰਿਆ ਬਿਆਸਾ ਦਾ ਰੇਤਾ ਅੱਗ ਦੀ ਤਰ੍ਹਾਂ ਤਪਿਆ ਹੋਇਆ। ਹੁਣ ਤੁਹਾਨੂੰ ਪਤਾ ਵੀ ਨੰਗੇ ਪੈਰੀ ਰੇਤੇ ਤੇ ਗਰਮੀ 'ਚ ਤੁਰਨਾ ਕਿੰਨਾ ਔਖਾ ਜੇ, ਪੈਰ ਸੜਦੇ ਸੀਗੇ ਸਿੰਘ ਆਪਣੇ ਕੱਪੜੇ ਪਾੜ ਪਾੜ ਕੇ ਉਹ ਪੈਰਾਂ ਤੇ ਬੰਨਦੇ ਨੇ, ਦੌੜਦੇ ਨੇ, ਪਿੱਛੇ ਦੁਸ਼ਮਣ ਆ ਰਿਹਾ, ਜੰਗ ਵੀ ਲੜਨਾ, ਪੈਰ ਵੀ ਬਚਾਉਣੇ ਨੇ, ਉੱਤੇ ਗਰਮੀ ਥੱਲੇ ਗਰਮੀ, ਅੱਗੇ ਦਰਿਆ ਪਿੱਛੇ ਦੁਸ਼ਮਣ, ਖਾਣ ਨੂੰ ਕੁਝ ਨਹੀਂ, ਆਰਾਮ ਨਹੀਂ। ਉਹਨੂੰ ਕਹਿੰਦੇ ਆ ਘੱਲੂਘਾਰਾ, ਆਖੋ ਵਾਹਿਗੁਰੂ। ਘੱਲੂਘਾਰੇ ਦਾ ਉਹ ਸਮਾਂ ਜਦੋਂ ਬੱਚੇ ਵੀ ਸ਼ਹੀਦ ਹੋ ਰਹੇ ਨੇ, ਜਵਾਨ ਵੀ ਸ਼ਹੀਦ ਹੋ ਰਹੇ ਨੇ, ਬੁੱਢੇ ਵੀ ਸ਼ਹੀਦ ਹੋ ਰਹੇ ਨੇ, ਤੋਪਾਂ ਦੇ ਗੋਲੇ ਪੈ ਰਹੇ ਨੇ, ਅੱਗ ਵਰ ਰਹੀ ਹੈ, ਸ਼ਹੀਦੀਆਂ ਤੇ ਸ਼ਹੀਦੀਆਂ, ਸ਼ਹੀਦੀਆਂ ਤੇ ਸ਼ਹੀਦੀਆਂ ਹੋ ਰਹੀਆਂ ਨੇ। ਉਹ ਵੱਡਾ ਘੱਲੂ ਛੋਟਾ ਘੱਲੂਘਾਰਾ ਜਦੋਂ ਹੋਇਆ, 10,000 ਸਿੰਘ ਨੌਜਵਾਨ ਗੱਭਰੂ ਸੂਰਬੀਰ ਯੋਧਾ ਉਸ ਲੜਾਈ ਦੇ ਵਿੱਚ ਮਾਰਿਆ ਗਿਆ। 10,000 ਸਿੱਖ, 7,000 ਲੱਖੂ ਨੇ ਉਦਾਂ ਫੜ ਕੇ ਸ਼ਹੀਦ ਕਰਤੇ ਸੀ ਲਾਹੌਰ ਵਿੱਚ ਪਹਿਲਾਂ ਸੋਮਵਾਰੀ ਮੱਸਿਆ ਵਾਲੇ ਦਿਨ 7,000 ਉਹ ਮਾਰਿਆ ਗਿਆ, ਸ਼ਹੀਦ ਹੋ ਗਿਆ, 10,000 ਜੰਗ ਦੇ ਵਿੱਚ ਸ਼ਹੀਦੀ ਪਾ ਗਿਆ। ਬੜੀ ਮੁਸ਼ਕਲ ਨਾਲ ਬਿਆਸਾ ਦਰਿਆ ਟੱਪੇ, ਬਿਆਸਾ ਟੱਪ ਕੇ ਫਿਰ ਸਤਲੁਜ ਟੱਪ ਕੇ ਤੇ ਸਿੰਘ ਮਾਲਵੇ ਦੇ ਇਲਾਕੇ ਆਏ। 400 ਮੀਲ ਬਣ ਜਾਂਦਾ ਕਾਹਨੂੰ ਆਣ ਦੇ ਛੰਭ ਤੋਂ ਜੈਤੋ ਦਾ ਇਲਾਕਾ। ਕਹਿੰਦੇ ਨੇ ਸੁੱਖਾ ਸਿੰਘ ਮਾੜੀ ਕੰਬੋਕੀ ਵਾਲਾ 400 ਮੀਲ ਘੋੜੇ ਦੀ ਕਾਠੀ ਤੇ ਰਿਹਾ, ਕਿਉਂਕਿ ਲੱਤ ਟੁੱਟੀ ਹੋਈ ਸੀ, ਥੱਲੇ ਉੱਤਰ ਨਹੀਂ ਸੀ ਸਕਦਾ, ਤੇ ਲੱਤ ਦੇ ਹੱਡੀ ਜਿਹੜੀ ਸੀ ਉਹਦਾ ਚੂਰਾ ਹੋ ਗਿਆ ਸੀਗਾ, ਖਤਮ ਹੋ ਗਈ ਸੀ, ਗੋਲਾ ਵੱਜਾ ਸੀ ਤੋਪ ਦਾ। 400 ਮੀਲ ਬਾਅਦ ਆਇਆ ਜੈਤੋ ਪਿੰਡ, ਮਾਲਵੇ ਦੇ ਸਿੱਖਾਂ ਨੇ ਲਾਇਆ ਮੰਜੇ ਤੇ ਪਾ ਕੇ, 6 ਮਹੀਨੇ ਉਹਦਾ ਪੱਟੀ ਇਲਾਜ ਹੁੰਦਾ ਰਿਹਾ ਤਾਂ ਜਾ ਕੇ ਤੁਰਨ ਜੋਗਾ ਹੋਇਆ, ਬਾਕੀ ਕੋਈ ਸਿੱਖ ਨਾ ਬਚਿਆ ਜਿਹਨੂੰ ਕੋਈ ਤਲਵਾਰ ਦਾ ਗੋਲੀ ਦਾ ਫੱਟ ਨਾ ਲੱਗਾ ਹੋ। 10,000 ਤਾਂ ਸ਼ਹੀਦ ਹੋ ਗਏ ਤੇ ਬਾਕੀ ਸਾਰੇ ਖਾਲਸਾ ਜੀ ਉਸ ਜੰਗ ਦੇ ਵਿੱਚ ਜ਼ਖਮੀ ਹੋ ਗਏ। ਉਹਨੂੰ ਛੋਟਾ ਘੱਲੂਘਾਰਾ ਕਹਿੰਦੇ, ਵੱਡਾ ਘੱਲੂਘਾਰਾ 5 फरवरी 1762 ਨੂੰ ਕੋਪਰੀੜੇ ਦੇ ਮੈਦਾਨ ਅਹਿਮਦ ਸ਼ਾਹ ਬਦਾਲੀ ਨਾਲ ਹੋਇਆ, ਜਿਸ ਵੇਲੇ ਖਾਲਸੇ ਦੀ ਗਿਣਤੀ 1 ਲੱਖ ਦੇ ਨੇੜੇ ਲਿਖੀ ਹੈ। ਪੰਥ ਪ੍ਰਕਾਸ਼ ਵਿੱਚ ਕਹਿੰਦਾ ਹੈ, ਰਤਨ ਸਿੰਘ ਭੰਗੂ ਲੋਕ ਕਹਿ ਸਿੰਘ 1 ਲੱਖ ਸਾਰਾ। ਲੋਕ ਕਹਿੰਦੇ ਨੇ 1 ਲੱਖ ਸਿੱਖਾਂ ਦੀ ਗਿਣਤੀ ਸੀ, 10,000 ਵੱਧ ਸਕਦੀ ਹੈ, 10,000 ਘੱਟ ਵੀ ਸਕਦੀ ਹੈ, ਅੰਦਾਜ਼ਾ। ਲੋਕ ਹੈ ਸਿੰਘ 1 ਲੱਖ ਸਾਰਾ, 50 ਬਚਿਓ 50 ਪਿਓ ਮਾਲਾ। ਉਸ ਲੜਾਈ ਵਿੱਚ ਅਹਿਮਦ ਸ਼ਾਹ ਬਦਾਲੀ ਨਾਲ ਲੜਦੇ ਹੋਏ ਉਹ ਸਿੰਘ 50,000 ਦੇ ਲਗਭਗ ਮਾਰੇ ਗਏ ਲੋਕ ਕਹਿੰਦੇ। ਪਰ ਰਤਨ ਸਿੰਘ ਭੰਗੂ ਕਹਿੰਦਾ, ਪਿਤਾ ਹਮਾਰੇ 30 ਬਤਾਏ, ਮੇਰੇ ਪਿਤਾ ਸਰਦਾਰ ਰਾਏ ਸਿੰਘ ਉਸ ਲੜਾਈ 'ਚ ਸ਼ਾਮਿਲ ਸਨ। ਕਿਉਂਕਿ ਬਹੁਤੇ ਵੀਰਾਂ ਨੂੰ ਪਤਾ ਨਹੀਂ ਰਤਨ ਸਿੰਘ ਭੰਗੂ ਕੌਣ ਸੀ। ਰਤਨ ਸਿੰਘ ਭੰਗੂ ਮਹਤਾਬ ਸਿੰਘ ਦਾ ਪੋਤਰਾ ਸੀ, ਜਿਹੜੇ ਮਹਤਾਬ ਸਿੰਘ ਨੇ ਮੱਸੇ ਲੰਗੜ ਦਾ ਸਿਰ ਵੱਢ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਰੋਕੀ ਸੀ। ਉਸ ਮਹਤਾਬ ਸਿੰਘ ਦਾ ਪੁੱਤਰ ਸੀ ਰਾਏ ਸਿੰਘ, ਤੇ ਰਾਏ ਸਿੰਘ ਦਾ ਪੁੱਤਰ ਸੀ ਰਤਨ ਸਿੰਘ, ਜਿਹਨੇ ਸਿੱਖ ਇਤਿਹਾਸ ਦਾ ਗ੍ਰੰਥ ਸ੍ਰੀ ਗੁਰੂ ਪੰਥ ਪ੍ਰਕਾਸ਼ ਲਿਖਿਆ। ਅੱਜ ਕੱਲ੍ਹ ਸਾਧ ਸੰਗਤ ਜੀ, ਅਸੀਂ ਇਹਨਾਂ ਗ੍ਰੰਥਾਂ ਦਾ ਨਾਮ ਹੀ ਭੁੱਲ ਗਏ, ਪੜ੍ਹਨਾ ਨਾ ਬੜੀ ਦੂਰ ਦੀ ਗੱਲ ਹੈ। ਤੇ ਮਾਫ ਕਰਨਾ, ਅੱਜ ਇੰਟਰਨੈਟ ਦੇ ਬ੍ਰਹਮ ਗਿਆਨੀ ਬਣ ਗਏ। ਜਿਹੜੇ ਵੀ ਬੰਦੇ ਨੂੰ ਪੁੱਛੋ, ਅਸਮਾਨ ਤੋਂ ਥੱਲੇ ਦੀ ਗੱਲ ਨਹੀਂ ਕਰਦਾ, ਤੇ ਉਹਨੂੰ ਕਹਿ ਦੇ ਵੀ ਜਪਜੀ ਸਾਹਿਬ ਦਾ ਪਾਠ ਸੁਣਾ ਦੇ, ਮੂਲ ਮੰਤਰ ਵੀ ਭੁੱਲ ਜਾਂਦਾ। ਮੈਂ ਆਪਣੀ ਅੱਖਾਂ ਨਾਲ ਵੇਖੇ ਇਹੋ ਜਿਹੇ ਬੰਦੇ, ਗੱਲਾਂ ਬੜੀਆਂ ਕਰਦੇ, ਪਰ ਜੇ ਉਹਨਾਂ ਨੂੰ ਕਹੋ ਵੀ ਮੂਲ ਮੰਤਰ ਹੀ ਸੁਣਾ ਦੇ, ਜਪਜੀ ਸਾਹਿਬ ਹੀ ਸੁਣਾ ਦੇ, ਰਹਿਰਾਸ ਹੀ ਸੁਣਾ ਦੇ, ਜੋ ਕੋਈ ਸਾਹਿਬ ਹੀ ਸੁਣਾ ਦੇ, ਇੰਨਾ ਪਾਠ ਵੀ ਨਹੀਂ ਆਉਂਦਾ। ਕੋਈ ਹੋ ਇੱਕ ਓਂਕਾਰ ਨੂੰ ਕਿਉਂ ਗਾ ਹੀ ਗਈ ਜਾਂਦੇ, ਗੱਲਾਂ ਬੜੀਆਂ ਨੇ। ਮਹਾਰਾਜ ਕਹਿੰਦੇ, ਹਰ ਜਸ ਸੁਣੇ ਨਾ ਹਰ ਗੁਣ ਗਾਵੇ, ਬਾਤਨ ਹੀ ਅਸਮਾਨ ਗਿਰਾਵੇ। ਨਾ ਵਾਹਿਗੁਰੂ ਕਦੀ ਆਖਿਆ, ਨਾ ਵਾਹਿਗੁਰੂ ਕਦੀ ਸੁਣਿਆ, ਤੇ ਅਸਮਾਨ ਨੂੰ ਟਾਕੀਆਂ ਲਾ ਰਹੇ। ਭਾਈ ਗੁਰਦਾਸ ਜੀ ਦੀ ਬਾਣੀ, ਅੰਬਰ ਪਾਟੇ ਥਿਗਲੀ ਕੁੜਿਆਰ ਕਰਨ ਦੇ, ਗੱਪੀ ਬੈਠੇ ਸਨ। ਉਹ ਕਹਿੰਦਾ, ਮੈਂ ਨਾ ਅਸਮਾਨ ਜੇ ਪਾਟ ਜਾਵੇ ਉਹਨੂੰ ਟਾਕੀਆਂ ਲਾ ਸਕਦਾ, ਅਸਮਾਨ ਪਾਟੇ ਗਾਪੀ ਹੈ ਨਾ। ਭਾਈ ਗੁਰਦਾਸ ਕਹਿੰਦੇ ਨੇ, ਅੰਬਰ ਪਾਟੇ ਅਸਮਾਨ ਪਾਟਿਆ, ਥਿਗਲੀ ਮੈਂ ਟਾਕੀ ਲਾਣੀ, ਅਸਮਾਨ ਨੂੰ ਮੈਂ ਟਾਕੀਆਂ ਲਾ ਸਕਦਾ। ਅੰਬਰ ਪਾਟੇ ਥਿਗਲੀ ਕੁੜਿਆਰ ਕਰਨ ਦੇ। ਖਾਲਸਾ ਜੀ, ਇਹਨਾਂ ਲੋਕਾਂ ਨੂੰ ਪੁੱਛੋ ਵੀ ਤੁਸੀਂ ਐਮ ਏ ਪੜ੍ਹੇ ਹੋ, ਬੀ ਏ ਕੀਤੀ ਹੈ, ਪੀ ਐਚ ਡੀ ਕੀਤੀ ਹੈ, ਕੋਈ ਡਾਕਟਰ ਹੋ, ਕੋਈ ਇੰਜੀਨੀਅਰ ਹੋ, ਕੋਈ ਵਕੀਲ ਹੋ, ਇੱਕ ਦਿਨ ਚ ਬਣਿਆ? ਕਿਸੇ ਡਾਕਟਰ ਨੂੰ ਜਾ ਕੇ ਪੁੱਛੋ, ਕੋਈ ਸਿਆਣਾ ਡਾਕਟਰ ਬੈਠਾ ਹੋਵੇ ਲੋਕਾਂ ਦਾ ਇਲਾਜ ਕਰ ਰਿਹਾ, ਤੇ ਉਹਨੂੰ ਜਾ ਕੇ ਕਹੋ ਵੀ ਭਾਈ ਸਾਹਿਬ ਇਹ ਸਾਰਾ ਤੁਸੀਂ ਯੂਟਿਊਬ ਤੇ ਹੀ ਪੜ੍ਹਿਆ, ਜਿੰਨੀ ਡਾਕਟਰ ਹੀ ਹੈ ਨਾ ਯੂਟਿਊਬ ਤੇ ਸਿੱਖੀ ਹੈ। ਉਹ ਕਹੇਗਾ, ਨਹੀਂ ਜੀ, ਮੈਂ 20 ਸਾਲ ਪੁਰਾਣੇ ਮੈਡੀਕਲ ਕਾਲਜ ਵਿੱਚ ਲਾਏ ਤਾਂ ਡਾਕਟਰ ਬਣੇ। ਕਿਸੇ ਵਕੀਲ ਨੂੰ ਪੁੱਛੋ ਵੀ ਵਕੀਲ ਸਾਹਿਬ, ਐਡਵੋਕੇਟ ਸਾਹਿਬ, ਤੁਸੀਂ ਐਡੇ ਵੱਡੇ ਬੈਰਿਸਟਰ ਬਣ ਗਏ, ਵਕੀਲ ਬਣ ਗਏ, ਯੂਟਿਊਬ ਤੇ ਕੀਤੀ ਪੜ੍ਹਾਈ ਸਾਰੀ ਲਾ ਦੀ? ਉਹ ਕਹੇਗਾ, ਤੋਬਾ ਤੋਬਾ ਕਰੋ ਜੀ, ਯੂਟਿਊਬ ਤੇ ਕਿੱਥੇ ਲਾ ਦੀ ਪੜ੍ਹਾਈ, ਮੈਂ ਤਾਂ ਕਾਲਜਾਂ 'ਚ ਪੜ੍ਹਿਆ, ਯੂਨੀਵਰਸਿਟੀਆਂ 'ਚ ਪੜ੍ਹਿਆ। ਪਰ ਸਾਡੇ ਗਿਆਨੀ ਜਿਹੜੇ ਨੇ ਉਹ ਸਾਰਾ ਬ੍ਰਹਮ ਗਿਆਨ ਯੂਟਿਊਬ ਤੇ ਹੀ ਲੈ ਲੈਂਦੇ। ਖਾਲਸਾ ਜੀ, ਏਦਾਂ ਨਹੀਂ ਗੱਲ ਬਣਦੀ। ਸਿੱਖ ਹਾਂ ਆਪਾਂ, ਸਿੱਖ ਤੇ ਸਿੱਖ ਦਾ ਮਤਲਬ ਸਿੱਖੀ ਜਾਵੇ। ਸਿੱਖਣਾ ਕੀ ਹੈ? ਗੁਰੂ ਦੀ ਸਿੱਖਿਆ, ਗੁਰੂ ਦੀ ਬਾਣੀ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮੱਤ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੱਲਾਂ ਬਾਤਾਂ ਨਾਲ ਨਹੀਂ ਗੱਲ ਬਣਨੀ। ਕਿਸੇ ਵਿਦਿਆਲਿਆ 'ਚ, ਕਿਸੇ ਟਕਸਾਲ 'ਚ, ਕਿਸੇ ਡੇਰੇ 'ਚ, ਕਿਸੇ ਸੰਤ ਵਿਦਵਾਨ ਦੀ ਮਾਰ ਖਾਣੀ ਪੈਂਦੀ ਹੈ, ਉਸਤਾਦਾਂ ਕੋਲ ਰਹਿ ਕੇ ਭਾਂਡੇ ਮਾਂਜ ਕੇ, ਉਹਨਾਂ ਦੇ ਗੁਰੂ ਘਰ ਦੇ ਜੋੜੇ ਝਾੜ ਕੇ, ਗੁਰੂ ਘਰ 'ਚ ਝਾੜੂ ਫੇਰ ਕੇ, ਅਤੇ ਫੇਰ ਮੱਤ ਆਉਂਦੀ ਹੈ ਸਿੱਖੀ ਕੀ ਹੈ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਯੂਟਿਊਬ 'ਤੇ ਨਹੀਂ ਹੁੰਦਾ ਗਿਆਨ, ਮਾਫ਼ ਕਰ ਦੇਣਾ। ਇਹ ਪੰਥ ਪ੍ਰਕਾਸ਼ ਜਿਹਦੇ ਵਿੱਚ ਸਾਡਾ ਇਤਿਹਾਸ ਹੈ, ਸਾਡੀ ਹਿਸਟਰੀ ਹੈ, ਅਸੀਂ ਕੌਣ ਆ, ਕਿੱਥੋਂ ਆਏ ਹਾਂ, ਸਾਡਾ ਵਿਰਸਾ ਕੀ ਹੈ, ਸਾਡਾ ਪਿਛੋਕੜ ਕੀ ਹੈ, ਸਾਡਾ ਚਾਲ ਚੱਲਣ, ਰਹਿਣ ਸਹਿਣ, ਤੌਰ ਤਰੀਕਾ, ਢੰਗ, ਰੰਗ ਕੀ ਹੈ, ਉੱਥੋਂ ਪਤਾ ਲੱਗਦਾ, ਉੱਦਾਂ ਨਹੀਂ ਲੱਗਦਾ। ਇਹ ਸਾਡੀ ਲਾਲ ਕਿਤਾਬ ਹੈ। ਅੰਗਰੇਜ਼ ਕੋਈ ਗੱਲ ਅੜ ਜਾਂਦੀ ਸੀ ਨਾ ਅੰਗਰੇਜ਼ਾਂ ਦੇ ਰਾਜ ਦੀ, ਉਹ ਕਹਿੰਦੇ ਜਾਓ ਕਲਕੱਤੇ ਲਾਲ ਕਿਤਾਬ ਵੇਖੋ ਕੀ ਕਹਿੰਦੀ ਹੈ। ਅੰਗਰੇਜ਼ ਆਪਣੇ ਕਾਨੂੰਨ ਦੀ ਕਿਤਾਬ ਨੂੰ ਲਾਲ ਕਿਤਾਬ ਪੰਜਾਬੀ ਬਣਿਆ ਹੋਇਆ ਸੀ ਉਹ, ਕਿਉਂਕਿ ਉਹਨਾਂ ਦੀ ਜਿਲਦਾਂ ਲਾਲ ਹੁੰਦੀਆਂ ਸੀ ਨਾ, ਅਤੇ ਉਹ ਕਾਨੂੰਨ ਦੀ ਕਿਤਾਬ ਪੜ੍ਹਦੇ ਸੀ, ਅੱਜ ਕੀ ਲਿਖਿਆ, ਫਲਾਣਾ ਕੇਸ ਕਿੱਦਾਂ, ਫਲਾਣਾ ਮੁਕੱਦਮਾ ਕਿੱਦਾਂ, ਫਲਾਣਾ ਕਾਨੂੰਨ ਕਿੱਦਾਂ, ਲਾਲ ਕਿੱਦਾਂ, ਉਹ ਲਾਲ ਕਿਤਾਬ ਨੂੰ ਦੇਖਦੇ ਸੀ। ਸਾਡੀਆਂ ਲਾਲ ਕਿਤਾਬਾਂ ਨੂੰ ਅਸੀਂ ਬੰਦ ਹੀ ਕਰੀ ਜਾਂਦੇ ਹਾਂ, ਕਹਿੰਦੇ ਪੜ੍ਹਨੀਆਂ ਹੀ ਕੋਈ ਨਹੀਂ, ਬੰਦ ਹੀ ਕਰਦੇ, ਦੇਖਣੀਆਂ ਹੀ ਕੋਈ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਮੱਥੇ ਟੇਕਦੇ ਆ, ਪੜ੍ਹਦੇ ਕੋਈ ਨਹੀਂ, ਬਾਣੀ ਦਾ ਵਿਚਾਰ ਨਹੀਂ ਕਰ ਰਹੇ ਸੀ, ਮੱਥਾ ਟੇਕਿਆ, ਦੇਖ ਲਈ ਕਿਹੜਾ ਪ੍ਰਸ਼ਾਦ ਦੀ ਚਲੇ ਗਏ। ਏਦਾਂ ਨਹੀਂ ਗੱਲ ਬਣਨੀ। ਸ਼ਬਦ ਖੋਜ ਇਹ ਘਰ ਹੈ ਨਾਨਕ ਤਾਤਾ ਦਾਸ ਆਖੋ ਸਤਨਾਮ ਸ੍ਰੀ। ਸ਼ਬਦ ਖੋਜ, ਬਾਣੀ ਨੂੰ ਖੋਜੋ, ਬਹੁਤਾ ਨਹੀਂ ਤੇ ਇੱਕ ਸ਼ਬਦ ਹੀ ਰੋਜ਼ ਪੜ੍ਹ ਲਓ, ਗੁਰੂ ਗ੍ਰੰਥ ਸਾਹਿਬ ਦਾ ਇੱਕ ਸ਼ਬਦ ਹੀ ਪੜ੍ਹ ਲਓ, ਉਹਦੇ 'ਚ ਦੇਖੋ ਵੀ ਅਸੀਂ ਕਿੱਥੇ ਖੜੇ, ਅਸੀਂ ਦੇਖ ਰਹੇ ਹਾਂ ਦੂਜਾ ਕਿੱਥੇ ਖੜਾ। ਅੱਜ ਦੇ ਸਿੱਖ ਦਾ ਬਾਹਰ ਮੁਖੀ ਧਿਆਨ ਹੈ, ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹੋਆ ਜਿਹੜਾ ਅੰਤਰ ਮੁਖੀ ਧਿਆਨ। ਸੋ ਰਹੋ ਵਿਚਾਰ, ਸਾਧ ਸੰਗਤ ਜੀ ਵੱਡਾ ਘੱਲੂ ਘਾਰਾ ਹੋਇਆ, ਉਹਦੇ 'ਚ ਰਤਨ ਸਿੰਘ ਜੀ ਲਿਖਦੇ ਆ, ਪਿਤਾ ਹਮਾਰੇ ਤੀਸ ਬਤਾਏ, ਸਾਡੇ ਪਿਤਾ ਰਾਏ ਸਿੰਘ ਨੇ ਦੱਸਿਆ ਕਿ 30,000 ਸਿੰਘ ਸ਼ਹੀਦ ਹੋਇਆ, ਲੋਕੀ 50 ਤੱਕ ਵੀ ਕਹਿ ਦਿੰਦੇ ਨੇ, ਕੋਈ ਗਿਣਤੀ ਪੱਕੀ ਤਾਂ ਹੁੰਦੀ ਨਹੀਂ, ਕੋਈ ਇੱਕ ਇੱਕ ਕਰਕੇ ਤਾਂ ਨਹੀਂ ਗਿਣਿਆ ਉਸ ਵੇਲੇ ਕਿੰਨੇ ਸ਼ਹੀਦ ਹੋਏ, ਪਰ ਅੰਦਾਜ਼ਾ, ਪਿਤਾ ਹਮਾਰੇ ਤੀਸ ਬਤਾਏ, ਰਹੇ ਸੋ ਔਲਾ ਬਚ ਕਰ ਆਏ, ਜਿਹੜੇ ਬਚੇ ਥੋੜੇ ਜਿਹੇ ਉਹ ਰਹਿ ਗਏ। ਉਹ ਭਰੀੜੇ ਤੋਂ ਲੈ ਕੇ ਬਰਨਾਲੇ ਦੇ ਕੋਲ ਗਹਿਲਾ ਪਿੰਡ ਹੈ, ਗਹਿਲਾ ਜਿਹੜੇ ਪਟਿਆਲੇ 'ਚ ਬਰਨਾਲੇ ਦੇ ਇਲਾਕੇ ਦੇ ਹੋਣਗੇ ਉਹਨੂੰ ਪਤਾ ਹੋਏ, ਬਰਨਾਲੇ ਦੇ ਕੋਲ ਗਹਿਲਾ ਪਿੰਡ ਹੈ, ਗਹਿਲਾ ਪਿੰਡ ਦੇ 'ਚ ਬੋਹੜ ਹੈ 250-300 ਸਾਲ ਪੁਰਾਣਾ, ਅੱਜ ਵੀ ਗੁਰੂ ਘਰ ਬਣਿਆ ਹੋਇਆ। ਉੱਥੇ ਬਜ਼ੁਰਗ ਦੱਸਦੇ ਇਹ ਬੋਹੜ ਉਸ ਵੇਲੇ ਦੀ ਨਿਸ਼ਾਨੀ ਹੈ ਜਦੋਂ ਸਿੰਘ ਇੱਥੇ ਪਹੁੰਚੇ ਸੀ, ਉਸ ਵੇਲੇ ਜੰਗ ਅਬਦਾਲੀ ਰਾਤ ਪੈ ਗਈ ਸੀ, ਵਾਪਸ ਚਲਾ ਗਿਆ ਸੀ। ਅਬਦਾਲੀ ਕਹਿ ਗਏ ਸੀ ਕਿ ਅੱਜ ਮੈਂ ਖਾਲਸਾ ਪੰਥ ਖਤਮ ਕਰ ਦਿੱਤਾ, ਅੱਜ ਤੋਂ ਬਾਅਦ ਸਿੱਖ ਜਿਹੜੇ ਨੇ ਉਹ ਦੁਨੀਆਂ ਦੇ ਨਜ਼ਰ ਨਹੀਂ ਆਉਣਗੇ। ਪਰ ਉਸੇ ਟਾਈਮ ਤੇ ਇੱਕ ਨਿਹੰਗ ਸਿੰਘ ਰਹਿ ਰਾਸ ਪੜ੍ਹੀ ਜਾਂਦਾ ਸੀ ਤੇ ਪੱਲਾ ਫੇਰੀ ਜਾਂਦਾ ਤੇ ਜਕਾਰੇ ਵਜਾਈ ਜਾਂਦਾ ਸੀ, ਲਾਸ਼ਾਂ ਖਿਲਰੀਆਂ ਸੀ। ਉਹ ਕੀ ਕਹਿ ਰਿਹਾ ਸੀ? ਉਹ ਕਹਿੰਦਾ ਸੀ ਤਤ ਖਾਲਸਾ ਸੋ ਰਹੇ ਹੋ ਗਏ ਉਸ ਖੋਟ ਗਵਾਏ, ਕਹਿੰਦਾ ਤਤ ਖਾਲਸਾ ਰਹਿ ਗਿਆ, ਖੋਟ ਨਿਕਲ ਗਈ ਹੈ। ਤੇ ਖਾਲਸਾ ਜੀ 6 ਮਹੀਨੇ ਨਹੀਂ ਪੈਣ ਦਿੱਤੇ ਅਬਦਾਲੀ ਨੂੰ, ਉਹ ਮੌਤ ਮਾਰਿਆ ਖਾਲਸੇ ਨੇ ਘੜੀਸ ਘੜੀਸ ਕੇ ਭਜਾ ਕੇ, ਇਹ ਮੁੜ ਕੇ ਪੰਜਾਬ ਚ ਉਹਦਾ ਪੁੱਤਰ ਪੋਤਰਾ ਵੀ ਆਉਣ ਦੀ ਜੁੱਤ ਨਹੀਂ ਕਰ ਸਕੇ। ਘੱਲੂਘਾਰਿਆਂ ਦਾ ਇਤਿਹਾਸ ਹੈ, ਜਿਹੜਾ ਘੱਲੂਘਾਰਾ ਅੱਜ ਬਣਾ ਰਹੇ ਹਾਂ ਇਹ ਸਾਡੀਆਂ ਅੱਖਾਂ ਦੇ ਸਾਹਮਣੇ। ਤੁਹਾਡੇ ਚੋਂ ਬਹੁਤੇ ਬਜ਼ੁਰਗਾਂ ਨੇ ਵੇਖਿਆ, ਸੰਨ 84 ਸ਼ਾਮ ਦਾ ਕੋਈ 6 ਵਜੇ ਦਾ ਟਾਈਮ ਸੀ, 6 ਜੂਨ ਦਾ ਮੈਂ ਘਰ ਆਇਆ, ਛੋਟਾ ਜਿਹਾ ਸੀ ਮੈਂ, ਮੈਨੂੰ ਇਹ ਜਿਹੜੀਆਂ ਗੱਲਾਂ ਯਾਦ ਨੇ, ਮੈਂ ਕਿਹਾ ਮਾਤਾ ਰੋਟੀ ਦੇ, ਭੁੱਖ ਲੱਗੀ ਹੈ। ਮੇਰੀ ਮਾਤਾ ਕਹਿੰਦੀ ਪੁੱਤਰ ਰੋਟੀ ਕੋਈ ਨਹੀਂ ਪਕਾਈ, ਮੈਂ ਕਿਹਾ ਮਾਂ ਰੋਟੀ, ਕਹਿੰਦੀ ਅੱਜ ਪਕਾਉਣੀ ਵੀ ਕੋਈ, ਅੱਜ ਸਾਡਾ ਅਕਾਲ ਤਖ਼ਤ ਢਾ ਦਿੱਤਾ, ਅੱਜ ਸਾਡਾ ਹਰਿਮੰਦਰ ਸਾਹਿਬ ਸਾਡੇ ਗੁਰੂ ਦੇ ਅਸਥਾਨਾਂ ਦਾ ਬਹੁਤ ਬਹੁਤ ਜ਼ਿਆਦਾ ਅਨਾਦਰ ਹੋਇਆ। ਤਾਂ ਸਮਝ ਕੇ ਉਹ ਸਮਾਂ ਅਸੀਂ ਉਸ ਰਾਤ ਰੋਟੀ ਨਹੀਂ ਸੀ ਖਾਧੀ, ਅਤੇ ਕਈ ਸਿੱਖ ਐਸੇ ਸੀ ਹੋ ਸਕਦਾ ਜਿਨ੍ਹਾਂ ਨੇ ਵਿਚਾਰਿਆਂ ਨੇ ਹਫ਼ਤਾ ਹਫ਼ਤਾ ਪ੍ਰਸ਼ਾਦੇ ਦਾ ਮੂੰਹ ਨਹੀਂ ਸੀ ਦੇਖਿਆ। ਉਹ ਜੇਲ੍ਹਾਂ ਦੇ ਵਿੱਚ ਵੀ, ਉਸ ਸਮੇਂ ਦੇ ਵਿੱਚ ਵੀ, ਜੋ ਕੁਝ ਜਿਹੜੇ ਬਜ਼ੁਰਗਾਂ ਤੋਂ ਅਸੀਂ ਸੁਣਦੇ ਹਾਂ, ਜੋ ਹਾਲਾਤ ਉਸ ਵੇਲੇ ਵਾਪਰੇ, ਉਹ ਬੜੇ ਨਾਜ਼ੁਕ ਸਨ। ਬੇਦੋਸ਼ੀਆਂ ਬੇਗੁਨਾਹਾਂ ਨੂੰ ਬੰਨ੍ਹ ਬੰਨ੍ਹ ਕੇ ਗੋਲੀਆਂ ਮਾਰ ਦੇਣੀਆਂ, ਪਿਆਸੇ ਹੀ ਕਈ ਸਿੰਘ ਉਹ ਵਿਚਾਰੇ ਪਿਆਸ ਨਾਲ ਹੀ ਬਾਹਾਂ ਬੰਨੀਆਂ ਸੀ, ਪਿਆਸ ਨਾਲ ਹੀ ਕਢਾਈ ਕਰ ਗਏ। ਇੰਨੀ ਬੇਅਦਬੀ ਕੀਤੀ ਸ੍ਰੀ ਦਰਬਾਰ ਸਾਹਿਬ, 318 ਗੋਲੀਆਂ ਵੱਜੀਆਂ ਗੁਰੂ ਰਾਮਦਾਸ ਪਾਤਸ਼ਾਹ ਦੇ ਉਸ ਮੰਦਰ ਨੂੰ, ਜਿੱਥੋਂ ਸਾਰੀ ਦੁਨੀਆ ਨੂੰ ਸ਼ਾਂਤੀ ਦਾ ਸੰਦੇਸ਼ ਜਾਂਦਾ ਹੈ। ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰ ਹੈ। ਐਸੀ ਉਹ ਦਾਸਤਾਨ ਹੈ ਦਰਦਾਂ ਭਰੀ, ਜਿਹੜੀ ਖਾਲਸਾ ਜੀ ਸਦੀਆਂ ਤੱਕ ਆਪਣਾ ਆਪ ਦੁਹਰਾਉਂਦੀ ਰਹੇਗੀ। ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਉੱਥੇ ਜਿਹੜੇ ਬੰਦੇ ਸ਼ਹੀਦ ਹੋਏ ਉਹਨਾਂ ਵਿੱਚੋਂ ਇੱਕ ਸਿੰਘ ਦੇ ਮੈਂ ਦਰਸ਼ਨ ਕੀਤੇ। ਉਹ ਇਸ ਤਰ੍ਹਾਂ ਹੋਇਆ ਕਿ ਸਾਡੇ ਅੰਬਾਲੇ ਦੇ ਲਾਗਿਓਂ ਇੱਕ ਸਿੰਘ ਤੂੜੀ ਲੈ ਕੇ ਜਾ ਰਿਹਾ ਸੀਗਾ ਟਰਾਲੀ ਦੇ ਵਿੱਚ। ਜਦੋਂ ਅੰਬਾਲੇ ਦੇ ਲਾਗਿਓਂ ਲੰਘਿਆ ਕਿਤੇ ਉਹ ਚੰਡੀਗੜ੍ਹ ਵਾਲਾ ਮੋੜ ਮੁੜਦਾ ਉੱਥੇ ਰੋਡ ਤੇ, ਉੱਥੇ ਕਿਤੇ ਉਹਦੀ ਟਰਾਲੀ ਦਾ ਪਹੀਆ ਕਿਤੇ ਖਰਾਬ ਹੋ ਗਿਆ ਤੇ ਕੀ ਹੋਇਆ, ਉਹਨੂੰ ਗੁਰੂ ਘਰ ਆਉਣਾ ਪੈ ਗਿਆ। ਤੇ ਉਹ ਗੁਰੂ ਘਰ ਆਇਆ ਤੇ ਉਹਨੇ ਸਾਡੇ ਪਿਤਾ ਜੀ ਨੂੰ ਗੱਲ ਸੁਣਾਈ, ਮੈਂ ਛੋਟਾ ਜਿਹਾ ਸੀ ਜੋ ਮੈਂ ਸੁਣੀ। ਉਹ ਕਹਿੰਦਾ ਸਰਦਾਰ ਜੀ ਗਿਆਨੀ ਜੀ, ਮੈਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸ਼ਹੀਦੀ ਦਿਹਾੜੇ ਤੇ ਅਸੀਂ ਇਕੱਠੇ ਸੀ ਸੰਗਤਾਂ, ਗੋਲੀ ਚੱਲੀ, ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ, ਬੀਬੀਆਂ ਬੱਚੇ ਬੁੱਢੇ ਕੋ ਵੇਖਿਆ ਥੋੜਾ ਵੀ ਜਿਹੜਾ ਆਏ ਮਾਤ ਗੋਲੀ ਦੇ ਸਾਹਮਣੇ। ਕਹਿੰਦੇ ਸ਼ਾਮ ਨੂੰ ਕੋਈ 9-10 ਵਜੇ ਰਾਤ ਨੂੰ ਫੌਜੀਆਂ ਨੇ ਲਾਸ਼ਾਂ ਜਿਹੜੀਆਂ ਉਹ ਟਰੈਂਕਾਂ 'ਚ ਟਰੱਕਾਂ 'ਚ ਪਾਈਆਂ, ਇੱਕ ਟਰੱਕ ਭਰ ਕੇ ਤੇ ਉਹ ਪਟਿਆਲੇ ਤੋਂ ਕੋਈ 15-20 ਮੀਲ ਪਰਾਂ ਜੰਗਲ 'ਚ ਲੈ ਗਏ ਕਿ ਸਾੜਾਂਗੇ। ਉਹ ਲਾਸ਼ਾਂ ਉਹਨਾਂ ਨੇ ਸਿੱਟ ਦਿੱਤੀਆਂ, ਢੇਰ ਲਾ ਦਿੱਤਾ। ਦੂਜਾ ਟਰੱਕ ਗੇੜਾ ਲੈਣ ਚਲਾ ਗਿਆ ਤੇ ਦੋ ਬੰਦੇ ਉੱਥੇ ਛੱਡ ਗਏ, ਦੋ ਫੌਜੀਆਂ ਨੂੰ ਛੱਡ ਗਏ ਉੱਥੇ ਵੀ ਇਹ ਤੁਸੀਂ ਰਾਖੀ ਰੱਖੋ। ਉਹ ਕਹਿੰਦਾ ਉਸ ਟਰੱਕ ਵਿੱਚ ਮੈਂ ਸੀ, ਮੇਰੀ ਲੱਤ 'ਚ ਗੋਲੀ ਵੱਜੀ ਹੋਈ ਸੀ, ਉੱਤੋਂ ਮੇਰਾ ਮੂੰਹ ਸੁੱਕਾ ਸੀ ਪਾਣੀ ਨਾਲ ਤੇ ਵਿੱਚ ਕਈ ਹੋਰ ਵੀ ਜ਼ਖਮੀ ਸਨ, ਪਰ ਲੱਗਦਾ ਸੀ ਵੀ ਸਾਨੂੰ ਹੁਣ ਸਾਰਿਆਂ ਨੂੰ ਸਾੜ ਲੈਣਾ, ਜਿੰਦਾ ਜਾਂ ਮਰਿਆ ਦਾ ਕੋਈ ਸਵਾਲ ਨਹੀਂ। ਇੱਕ ਮਾਂ ਨੌਜਵਾਨ ਬੀਬੀ ਉਹ ਮਰੀ ਪਈ ਸੀ ਤੇ ਉਹਦੀ ਛਾਤੀ ਤੇ ਉਹਦਾ ਬੱਚਾ ਕੋਈ 6 ਮਹੀਨਿਆਂ ਦਾ ਬੱਚਾ ਸੀਗਾ, ਉਹ ਬਿਲਕੁਲ ਸਹੀ ਸਲਾਮਤ ਆਪਣੀ ਮਾਂ ਦਾ ਜਿਵੇਂ ਦੁੱਧ ਪੀਵੀ ਦਾ ਏਦਾਂ ਉਹ ਕਰ ਰਿਹਾ ਸੀ। ਤੇ ਉਹ ਬੱਚੇ ਨੂੰ ਕਹਿੰਦਾ ਦੇਖ ਕੇ ਮੈਂ ਸੋਚਿਆ ਬਈ ਇਹ ਬੱਚਾ ਜਿਉਂਦਾ ਠੀਕ ਠਾਕ ਹੈ ਤੇ ਮੇਰੇ 'ਚ ਵੀ ਅਜੇ ਪ੍ਰਾਣ ਨੇ। ਕਹਿੰਦੇ ਜਿੰਨਾ ਚਿਰ ਸਾਸ ਉਹਨਾਂ ਚਿਰ ਆਸ ਬੰਦੇ ਨੂੰ ਰੱਖਣੀ ਚਾਹੀਦੀ। ਉਹ ਬੱਚੇ ਨੂੰ ਕਹਿੰਦਾ ਮੈਂ ਫੜਿਆ, ਕੁਦਰਤ ਰੱਬ ਦੀ ਉਹ ਬੱਚਾ ਬੋਲਿਆ ਨਹੀਂ, ਜੇ ਉਹ ਬੱਚਾ ਬੋਲ ਪੈਂਦਾ ਤੇ ਉਹ ਸਿਪਾਹੀ ਜਿਹੜੇ ਉੱਥੇ ਪਹਿਲਾਂ ਬੀੜੀਆਂ ਪੀਂਦੇ ਸੀ ਉਹਨਾਂ ਨੇ ਉੱਧਰ ਵੇਖਣਾ ਸੀ। ਕਹਿੰਦੇ ਉਹ ਪਹਿਲਾਂ ਥੋੜ੍ਹੇ ਜਿਹੇ 10 ਕਦਮ ਪਹਿਲਾਂ ਬੀੜੀ ਪੀ ਰਹੇ ਸਨ, ਕਿਉਂਕਿ ਜਦੋਂ ਲਾਸ਼ਾਂ ਪਈਆਂ ਹੋਣ ਤੇ ਉਹਦੇ ਕੋਲ ਲੱਗ ਗਏ, ਕਿਸੇ ਦਾ ਵੀ ਦਿਲ ਨਹੀਂ ਕਰਦਾ ਖਲੋਣ ਨੂੰ। ਉਹ ਸਿਪਾਹੀ ਵੀ ਥੋੜ੍ਹੇ ਜਿਹੇ ਪਹਿਲਾਂ ਹੋ ਗਏ ਫੌਜੀ ਤੇ ਕਹਿੰਦੇ ਉਹ ਬੱਚੇ ਨੂੰ ਲੈ ਕੇ ਮੈਂ ਰਿੜ ਪਿਆ, ਰਿੜਿਆ ਉੱਥੋਂ ਕੋਈ 5-4 ਕਿੱਲੇ। ਕਹਿੰਦਾ ਮੈਂ ਹਿੰਮਤ ਮਾਰ ਕੇ ਘੜੀਦਾ ਆਪਣੀ ਲੱਤ ਨੂੰ ਤੇ ਵਿੱਚੋਂ ਵਿਚਾਲੇ ਪਰਾਂ ਚਲਾ ਗਿਆ। ਉੱਥੇ ਇੱਕ ਖੇਤ ਦੇ ਵਿੱਚ ਨਾ ਕਿਸੇ ਨੇ ਖਾਲ 'ਚ ਪਾਣੀ ਲਾਇਆ ਹੋਣਾ, ਉਹ ਥੋੜ੍ਹਾ ਜਿਹਾ ਪਾਣੀ ਸੀ, ਉਹ ਬੁੱਲਾਂ ਨੂੰ ਲਾਇਆ, ਬੱਚੇ ਨੂੰ ਪਾਣੀ ਪਿਆਇਆ ਤੇ ਥੋੜ੍ਹਾ ਜਿਹਾ ਮੈਨੂੰ ਹੌਸਲਾ ਜਿਹਾ ਹੋਇਆ। ਇੰਨੇ ਨੂੰ ਦੂਜਾ ਟਰੱਕ ਲੈ ਕੇ ਉਹ ਫੌਜੀ ਆ ਗਏ ਦੁੱਖ ਨਿਵਾਰਨ ਸਾਹਿਬ ਤੋਂ, ਲਾਸ਼ਾਂ ਦਾ ਉਹ ਵੀ ਉੱਤੇ ਸੁੱਟੀਆਂ, ਤੇਲ ਪਾਇਆ, ਅੱਗ ਲਾ ਦਿੱਤੀ। ਬੜਾ ਚੀਕ ਝਿਆੜਾ ਮੱਝਿਆ, ਜਿਹੜੇ ਮਰੇ ਸੀ ਉਹ ਤਾਂ ਕੀ ਬੋਲਣੇ ਸੀ, ਜਿਹੜੇ ਵਿਚਾਰੇ ਜਿਉਂਦੇ ਸਨ ਵਿੱਚ ਉਹਨਾਂ ਦਾ ਚੀਕ ਝਿਆੜਾ, ਉਹਨਾਂ ਦੀ ਹਾਹਾਕਾਰ ਦੂਰ ਤੱਕ ਸੁਣਾਈ ਦਿੱਤੀ। ਉਹ ਬੰਦਿਆਂ ਨੂੰ ਸਾੜ ਕੇ ਫੌਜੀ ਚਲੇ ਗਏ। ਰਾਤ ਲੰਘ ਗਈ, ਸਵੇਰੇ ਕਹਿੰਦੇ ਜਦੋਂ ਮੈਂ ਦਿਨ ਚੜਿਆ ਤੇ ਖੇਤ ਦਾ ਮਾਲਕ ਉਸ ਖੇਤ 'ਚ ਫੇਰਾ ਪਾਉਣ ਆਇਆ ਬਜ਼ੁਰਗ, ਕਹਿੰਦਾ ਮੈਂ ਉਹਨੂੰ ਦੂਰੋਂ ਇਸ਼ਾਰਾ ਕਰਾਂ ਤੇ ਉਹ ਡਰੇ ਵੀ ਪਤਾ ਨਹੀਂ ਇਹ ਕਿਉਂ ਇੱਦਾਂ ਬੰਦਾ ਹੱਥ ਕਰਦਾ, ਕੌਣ ਹੈ ਕੀ ਹੈ। ਕਹਿੰਦੇ ਫਿਰ ਮੈਂ ਜਦੋਂ ਉਹ ਨੇੜੇ ਆਇਆ ਉਹਨੂੰ ਦੱਸਿਆ ਵੀ ਮੈਂ ਤਾਂ ਬਿਲਕੁਲ ਬੋਲਿਆ ਨਹੀਂ ਜਾ ਰਿਹਾ, ਆ ਮੇਰੇ ਕੋਲ ਬੱਚਾ ਵੀ ਹੈ ਤੇ ਉਹ ਦੇਖ ਉੱਥੇ ਬੰਦੇ ਸਾੜ ਕੇ ਗਈ ਹੈ ਫੌਜ। ਤੇ ਉਸ ਬਜ਼ੁਰਗ ਨੇ ਕਹਿੰਦੇ ਉਹ ਬੱਚਾ ਦੁੱਖ ਨਿਵਾਰਨ ਸਾਹਿਬ ਗੁਰਦੁਆਰੇ ਕੈਂਪ 'ਚ ਪਹੁੰਚਾਇਆ ਸੀ ਤੇ ਉਹ ਕਹਿੰਦਾ ਮੇਰੀ ਲੱਤ ਹੌਲੇ ਹੌਲੇ ਹੁਣ ਠੀਕ ਹੋਈ ਹੈ। ਤੇ ਉਹ ਜਿਹੜਾ ਭਾਣਾ ਵਰਤਿਆ ਉਸ ਤੋਂ ਕੋਈ 3-4 ਮਹੀਨੇ ਬਾਅਦ ਹੀ ਉਸ ਸਿੰਘ ਨੇ ਸਾਡੇ ਬਜ਼ੁਰਗਾਂ ਨੂੰ ਇੱਕ ਗੱਲ ਸੁਣਾਈ ਸੀ। ਖਾਲਸਾ ਜੀ ਏਦਾਂ ਦੇ ਉਸ ਵੇਲੇ ਭਾਣੇ ਵਰਤੇ, ਘੱਲੂਘਾਰੇ ਵਰਤੇ। ਉਸ ਘੱਲੂਘਾਰੇ ਵਿੱਚ ਬੇਅੰਤ ਗੁਰੂ ਕੇ ਸਿੱਖਾਂ ਨੇ, ਭੈਣਾਂ ਨੇ, ਬੀਬੀਆਂ ਨੇ, ਬੱਚਿਆਂ ਨੇ, ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ। ਉਹਨਾਂ ਸਾਰਿਆਂ ਸ਼ਹੀਦਾਂ ਨੂੰ ਆਪਾਂ ਨਤਮਸਤਕ ਹੋਈਏ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਸ਼ਹੀਦੀ ਦੇ ਪੂਰਨੇ ਪਾਉਂਦਿਆਂ ਹੋਇਆ ਜੋ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਰੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਤਾਂ ਨਾ ਕੀਜੈ ਸੰਤ ਬਾਬਾ ਜਰਨੈਲ ਸਿੰਘ ਜੀ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਜਨਰਲ ਸੁਲੇਖ ਸਿੰਘ ਜੀ ਹੋਰ ਬੈਂਤ ਗੁਰੂ ਦੀਆਂ ਫੌਜਾਂ ਉੱਤੇ ਆਪਣਾ ਆਪ ਗੁਰੂ ਚਰਨਾਂ 'ਚ ਵਾਰ ਗਈਆਂ ਉਹਨਾਂ ਸ਼ਹੀਦਾਂ ਸਿੰਘਾਂ ਨੂੰ ਨਮਸਕਾਰ ਕਰੀਏ। ਖਾਲਸਾ ਜੀ ਅਗਲੇ ਜਿਹੜੇ ਦੀਵਾਨਾ ਦੇ ਵਿੱਚ ਆਪਾਂ ਹਾਜ਼ਰੀਆਂ ਭਰੀਆਂ ਨੇ ਪੰਚਮ ਪਾਤਸ਼ਾਹ ਮਹਾਰਾਜ ਦੀ ਸ਼ਹੀਦੀ ਦੇ ਪ੍ਰਸੰਗ ਲਈ ਵਿਚਾਰ ਕਰਨੀ ਹੈ ਕਿਉਂਕਿ ਅੱਜ ਪੂਰੀ ਦੁਨੀਆਂ ਨੂੰ ਦੱਸਣ ਦੀ ਲੋੜ ਸੀ ਕਿ ਸਾਡੇ ਸਤਿਗੁਰਾਂ ਨੇ ਗੁਰੂ ਅਰਜਨ ਦੇਵ ਜੀ ਨੇ ਕਿੱਡਾ ਵੱਡਾ ਮਹਾਨ ਸਾਕਾ ਵਰਤਾਇਆ। ਸਾਡੇ ਗੁਆਂਢ ਸਾਡੇ ਭਰਾ ਈਸਾਈ ਵੀਰ ਹਜ਼ਰਤ ਈਸਾ ਜੀ ਦੀ ਸ਼ਹੀਦੀ ਦਾ ਵਰਲਡ 'ਚ ਪ੍ਰਚਾਰ ਕਰ ਚੁੱਕੇ ਹੈ। ਦੁਨੀਆਂ ਦਾ ਕੋਈ ਬੰਦਾ ਨਹੀਂ ਜਿਹਨੂੰ ਇਹ ਪਤਾ ਨਾ ਹੋਵੇ ਕਿ ਹਜ਼ਰਤ ਈਸਾ ਨੇ ਸ਼ਹੀਦੀ ਪਾਈ ਸੀ। ਸਭ ਨੂੰ ਪਤਾ ਹੈ ਪਰ ਸ਼ਹੀਦਾਂ ਦੇ ਸਰਤਾਜ ਦਾ ਪਤਾ ਸਾਡੇ ਬੱਚਿਆਂ ਨੂੰ ਵੀ ਕੋਈ ਨਹੀਂ, ਸਾਡੇ ਨੌਜਵਾਨਾਂ ਨੂੰ ਵੀ ਉਸ ਹਿਸਟਰੀ ਦਾ ਗਿਆਨ ਕੋਈ ਨਹੀਂ। ਜਿੰਨਾ ਚਿਰ ਅਸੀਂ ਆਪਣੇ ਮਹਾਨ ਸ਼ਹੀਦ ਸਤਿਗੁਰਾਂ ਦੀ ਹਿਸਟਰੀ ਨੂੰ ਨਹੀਂ ਪੜ੍ਹਾਂਗੇ ਨਹੀਂ ਵਿਚਾਰਾਂਗੇ ਉਹਨਾਂ ਚਿਰ ਖਾਲਸਾ ਜੀ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਨਹੀਂ ਜੋੜ ਸਕਾਂਗੇ। ਇਤਨੇ ਵਚਨ ਪ੍ਰਵਾਨ ਕਰਨੇ ਗੁਰੂ ਸਾਹਿਬ ਜੀ ਦੇ ਮਹਾਨ ਸ਼ਹੀਦਾਂ ਦਾ ਘੱਲੂ ਘਾਰਿਆਂ ਦਾ ਇਤਿਹਾਸ ਸੁਣਾਉਂਦਿਆਂ ਹੋਈਆਂ ਫੁੱਲਾਂ ਬਖਸ਼ ਲੈਣੀਆਂ ਤੇ ਅੱਗੇ ਲਈ ਸਮਾਪਤ ਬਖਸ਼ਣ ਲਈ ਅਰਦਾਸ ਕਰਨਾ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।